गुरु नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय
नित त्यावो
श्री गुरु रामदास गुण
गावो
गुरु अर्जन विघ्नन के
नाशक
विघ्नन के
नाशक
हर गोविंद शुभ मत
पर
श्री हर राय नमो
कर जोरी
नमो कर
जोरी
श्री हर कृष्ण
मना बहोरी
एक बहादुर परम
कृपाल
वाहिगुरु परम
कृपाला
श्री गुरु गोविंद
सिंह विशाला
करौ तरा पार पौन पौन
सीसा जी पौन पौन सीसा बार बार जगदीसा
एकंकार
सतगुरु ते प्रसाद सचोए वाहे गुरु जी की फतेह है
विघ्न
विनाशन सोए
वाहे गुरु जी की
फतेह है
विघ्न
विनाशन सोए।
कलगीधर पातशाह जी महाराज चल के आगरे पहुंचे हैं। आगरे दियां संगतां नूं पता लगा है हुम हुमा के सतगुरां दे दर्शनां नूं पहुंचे ने। आगरे दा ही रहण वाला एक मुसलमान खान खाना जिहदा नाम मुनायम खां है, यह दसवें पातशाह जी नूं बड़ी श्रद्धा भावना सहित मिलिया। सतगुरां दी महिमा तो जाणू सी, कहण लगा महाराज मैं उड़ीकदा सी कदों आप जी दे दर्शन होणगे। अज मेरी उड़ीक समाप्त होई है महाराज, मेरे तन दे विच शरीर दे विच बिरथा है, पीड़ा है, कृपा करो दया करो मेरी ये पीड़ा दूर हो जाए। सतगुरां ने वचन कीता खान खाना साडे नाल मिलना ही तेरी इस पीड़ा दा अंत, अज तो बाद ये पीड़ा तेनों नहीं व्यापेगी। गुरुदेव दे वचन होण दी देरी सी, उसे वक्त तो दर्द जिहड़ी किसी वैद कोलों ठीक नहीं हुई वो कलगीधर पातशाह दी कृपा दृष्टि नाल दूर हो। गुरुदेव ने आगरे दे एक बहुत सुंदर बगीचे विच बाग विच डेरा कीता है, जिस बाग दे अंदर भांत भांत दे अनेकां प्रकार दे फलदार पौधे दरख्त लगे हुए, बूटे लगे हुए, लागे जमुना नदी वगदी है। बड़ा सुंदर रमणीक मनोहर इलाका है जिथे सतगुरां दा डेरा है। बादशाह बहादुर शाह नूं पता लगा, सतगुरां नूं अपनी सभा विच बुलाया। बहादुर शाह ने अपने तख्त तों उठ के गुरु कलगीधर जी दे चरणां विच नमस्कार कीती और अपने खजाने विच एक बहुत कीमती बेशकीमती कलगी, बड़ी सुंदर जगह और गल विच पाउण वाली एक बहुत ही सुंदर माला, बहुत ही सोहनी पोशाक ते खिलत वह कलगीधर पातशाह जी महाराज जी के चरणों में भेट करके गुरुदेव की खुशी प्राप्त की और मन की तसली भी की कि जेडे तीर तारा आजम नजे सन वह सतगुरां के तीरां मिलाए ते इन बेनोही तीर सतगुरां के पत्थे विच ने। इहदे मन की पूर्ण तौर ते संतुष्टि हो गई कि सतगुरु जी ने मेरी सहायता की है। यह जेड़ा तख्त राज है मैनू सतगुरु दसवें पातशाह ने दिता है। महाराज जी ने वचन किया बहादुर शाह गुरु घर दे नाल अपना सिदक साबित रखी, अपने मन विच किसी प्रकार का छल फरेब ना करी ते तेरा राज अवचल हो के जदों तक तू जिउंदा रहेगा उदों तक भोगेगा। महाराज सच्चे पातशाह जी बहादुर शाह नाले मिलनी करके वापस अपने डेरे ते पुजे ने। ਆਗਰੇ ਵਿੱਚ ਸਤਿਗੁਰਾਂ ਦਾ ਉਤਾਰਾ ਹੈ, ਆਓ ਜਿਵੇਂ ਗਰੀਬਨ ਵਾਗ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਨਗਰ ਨਿਵਾਸੀ ਆ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏ ਰਾਗ ਸਿੱਖ ਸੰਗਤ ਗੱਲ ਸੰਗ ਲੇ ਨੌ ਨਿਦ ਖਤਰੀ ਏਕ।
ਆਗਰੇ ਸ਼ਹਿਰ ਦੇ ਵਿੱਚ ਕੁਝ ਸਿੱਖ ਸੰਗਤਾਂ ਜੋ ਉੱਥੇ ਰਹਿਣ ਵਾਲੇ ਸਨ ਉਹ ਇਕੱਠੇ ਹੋ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਏ। ਉਹਨਾਂ ਵਿੱਚੋਂ ਇੱਕ ਨੌ ਨਿਦ ਨਾਮ ਦਾ ਖੱਤਰੀ ਹੈ, ਨੌ ਨਿਦ ਖੱਤਰੀ ਆ ਹੈ। ਨੌ ਨਿਦ ਦਾ ਨਾਂ ਹੈ, ਜਾਤੀ ਕਰਕੇ ਖੱਤਰੀ ਹੈ।
ਸੰਗਿਆ ਕਹਿ ਕੇਤਕ ਸਹਿਤ ਬਬੇਕ ਭੰਡਾਰੀ। ਸੰਗਿਆ ਕਹਿ ਕੇਤਕ ਸਹਿਤ ਬਬੇਕ
ਇਹ ਭੰਡਾਰੀ ਗੋਤਰ ਦਾ ਹੈ। ਖੱਤਰੀਆਂ ਦੇ ਵਿੱਚ ਇੱਕ ਗੋਤ ਹੁੰਦਾ ਭੰਡਾਰੀ ਤੇ ਭੰਡਾਰੀ ਗੋਤਰ ਦੀ ਇਹਦੀ ਸੰਗਿਆ ਹੈ। ਆਮ ਕਰਕੇ ਇਹਨੂੰ ਜ਼ਿਆਦਾ ਭੰਡਾਰੀ ਕਿਹਾ ਜਾਂਦਾ ਹੈ। ਇਹਦਾ ਨਾਂ ਨੌ ਨਿਦ ਭੰਡਾਰੀ ਇਹਦੀ ਜਾਤੀ ਹੋਣ ਕਰਕੇ ਖੱਤਰੀ ਵਰਣ ਕਰਕੇ ਇਸ ਕਰਕੇ ਇਹਨੂੰ ਭੰਡਾਰੀ ਵੀ ਕਹਿੰਦੇ ਨੇ। ਸੰਗਿਆ ਇਹਦੀ ਹੈ, ਜਾਤੀ ਹੈ ਔਰ ਬਹੁਤ ਵਿਵੇਕਵਾਨ ਵੀ ਹੈ। ਕਈ ਸ਼ਾਸਤਰਾਂ ਨੂੰ ਇਹ ਵਿਚਾਰਨ ਵਾਲਾ ਹੈ।
ਚੋਪਈ ਸਤਿਗੁਰ ਕੇ ਦਰਸ਼ਨ ਹਿਤੇ ਆਇਓ।
ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਗੁਰਦੇਵ ਦੇ ਦਰਸ਼ਨਾਂ ਵਾਸਤੇ ਗੁਰੂ ਚਰਨਾਂ ਵਿੱਚ ਆਇਆ ਹੈ।
ਤਾਰੇ ਅਕੂਰ ਭਗਤ ਸੀਸ ਨਿਵਾਇਓ।
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਪਿਟਾਵਾਂ ਭੇਟ ਕਰਕੇ ਬੜੇ ਅਦਬ ਤੇ ਸਤਿਕਾਰ ਨਾਲ ਇਹਨੇ ਗੁਰੂ ਕਲਗੀਧਰ ਦੇ ਪਵਿੱਤਰ ਚਰਨਾਂ ਤੇ ਸੀਸ ਝੁਕਾਇਆ। ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਨਮਸਕਾਰ ਕੀਤੀ ਹੈ।
ਤਨਮੁਖ ਬੈਠੇ ਆਨੰਦ ਬਿਲੰਦੇ।
ਗੁਰਦੇਵ ਦੇ ਚਰਨਾਂ ਚ ਨਮਸਕਾਰ ਕਰਕੇ ਨੌਨਿਦ ਭੰਡਾਰੀ ਮਹਾਰਾਜ ਜੀ ਦੇ ਸਨਮੁਖ ਬੈਠ ਗਿਆ। ਸਤਿਗੁਰਾਂ ਦੇ ਸਾਹਮਣੇ ਬੈਠ ਕੇ ਹਿਰਦੇ ਚ ਬੜਾ ਆਨੰਦ ਵਰਤਿਆ ਇਹਦੇ, ਕਿਉਂਕਿ ਗੁਰਦੇਵ ਦੇ ਦਰਸ਼ਨ ਹੀ ਐਸੇ ਸੁੰਦਰ ਤੇ ਆਨੰਦਦਾਇਕ ਤੇ ਮਨਮੋਹਕ ਨੇ। ਜਿਹੜਾ ਵੀ ਇੱਕ ਵਾਰ ਆ ਕੇ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦਾ ਉਹਦਾ ਮਨ ਸੁੱਤੇ ਸਿੱਧ ਆਨੰਦ ਨਾਲ ਭਰ ਜਾਂਦਾ। ਭਾਵੇਂ ਕੋਈ ਦੁਸ਼ਮਣ ਵੀ ਆਵੇ ਨਾ, ਮਨ ਚ ਵੈਰ ਵਿਰੋਧ ਦੀ ਬਿਰਤੀ ਰੱਖ ਕੇ ਜੇ ਕਿਤੇ ਉਹ ਵੀ ਕਲਗੀਧਰ ਦੇ ਦਰਸ਼ਨ ਕਰ ਲੈਂਦਾ ਤਾਂ ਉਹਦਾ ਹਿਰਦਾ ਵੀ ਇੱਕ ਵਾਰੀ ਆਨੰਦ ਨਾਲ ਗਦਗਦ ਹੋ ਉੱਠਦਾ ਹੈ। ਐਸੇ ਸੋਹਣੇ ਮਨੋਹਰ ਦਰਸ਼ਨ ਨੇ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਤੋਂ ਨੌ ਨਿਦ ਭੰਡਾਰੀ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਦਰਸ਼ਨ ਕਰਦਿਆਂ ਸਤਿਗੁਰਾਂ ਦੇ ਸਨਮੁਖ ਬੈਠ ਕੇ ਹਿਰਦਾ ਆਨੰਦ ਸਹਿਤ ਭਰ ਗਿਆ।
ਬੂਜੇ ਗੁਰੂ ਬੰਦ ਕਰ ਬੰਦੇ।
ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਹੱਥ ਬੰਨ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਇਹਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਔਰ ਕਲਗੀਧਰ ਜੀ ਮਹਾਰਾਜ ਜੀ ਨੂੰ ਪੁੱਛਣ ਲੱਗਾ।
ਸ਼੍ਰੀ ਪ੍ਰਭ ਜੀ ਤੁਮ ਪੰਥ ਚਲਾਇਓ ਬਾਣਾ ਰਚਿਓ ਕੇਸ ਰਖਵਾਇਓ।
ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ, ਇੱਕ ਨਵਾਂ ਪੰਥ ਆਪ ਜੀ ਨੇ ਸੰਸਾਰ ਵਿੱਚ ਚਲਾਇਆ ਜਿਹੜਾ ਹਿੰਦੂਆਂ ਮੁਸਲਮਾਨਾਂ ਤੋਂ ਨਿਰਾਲਾ, ਔਰ ਇਹ ਜਿਹੜਾ ਪੰਥ ਤੁਸੀਂ ਸਾਜਿਆ ਹੈ ਇਸ ਪੰਥ ਦੀ ਖਾਸੀਅਤ ਇਹ ਹੈ ਕਿ ਇਹਨਾਂ ਨੂੰ ਤੁਸੀਂ ਇੱਕ ਨਿਰਾਲਾ ਬਾਣਾ ਦਿੱਤਾ, ਜਿਹੜਾ ਬਾਹਰ ਦਾ ਪਹਿਰਾਵਾ ਬਾਣਾ ਉਹ ਵੀ ਵੱਖਰਾ, ਫਿਰ ਇਹਨਾਂ ਨੂੰ ਤੁਸੀਂ ਕੇਸਾ ਧਾਰੀ ਸਾਜਿਆ। ਇਹ ਜਿਹੜਾ ਪੰਥ ਸਾਜਿਆ ਇਹ ਕੇਸਾ ਧਾਰੀਆਂ ਦਾ ਪੰਥ ਸਾਜਿਆ, ਇਹ ਖਾਲਸਾ ਕੇਸਾ ਧਾਰੀ ਪੰਥ ਹੈ।
ਗੁਰੂ ਗਰੀਬ ਨਿਵਾਜ ਬਤਾਵੋ ਕਿਸ ਕਾਰਨ ਕਰ ਇਹਨੂੰ ਰਖਾਵੋ।
ਮਹਾਰਾਜ ਜੀ ਚਲੋ ਬਾਹਰ ਦੇ ਬਾਣੇ ਦੀ ਤਾਂ ਗੱਲ ਅਸੀਂ ਮੰਨਦੇ ਹਾਂ ਜਿਹੜਾ ਤੁਸੀਂ ਇਹਨਾਂ ਨੂੰ ਪਵਾਇਆ, ਪਰ ਜਿਹੜੇ ਤੁਸੀਂ ਇਹਨਾਂ ਨੂੰ ਕੇਸ ਰਖਾਉਂਦੇ ਹੋ ਇਹਨਾਂ ਕੇਸਾਂ ਦੇ ਰਖਾਉਣ ਦਾ ਕੀ ਕਾਰਨ ਹੈ, ਇਹ ਕੇਸਾ ਧਾਰੀ ਕਿਉਂ ਬਣਾਏ ਨੇ? ਇਹ ਜਿਹੜਾ ਤੁਸੀਂ ਆਪਣੇ ਖਾਲਸੇ ਨੂੰ ਕੇਸਾਂ ਦਾ ਧਾਰ ਨਹੀਂ ਬਣਾਇਆ, ਸਾਬਤ ਸੂਰਤ ਬਣਾਇਆ, ਇਹ ਕੇਸ ਤੁਸੀਂ ਆਪਣੇ ਸਿੰਘਾਂ ਨੂੰ ਕਿਸ ਕਾਰਨ ਲਈ ਰਖਾਉਂਦੇ ਹੋ?
ਸੁਣ ਸ਼੍ਰੀ ਮੁਖਪੁਰ ਮਾਮਨ ਕਰਿਓ।
ਇਹ ਸੁਣ ਕੇ ਗੁਰੂ ਕਲਗੀਧਰ ਜੀ ਨੇ ਫਰਮਾਇਆ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਨੌ ਨਿਦ ਭੰਡਾਰੀ ਖੱਤਰੀ ਨੂੰ ਮਹਾਰਾਜ ਜੀ ਜਵਾਬ ਦੇਣ ਲੱਗੇ।
ਤੁਮ ਤੋ ਸ਼ਾਸਤਰ ਬਹੁਤ ਵਿਚਰਿਓ।
ਮਹਾਰਾਜ ਜੀ ਕਹਿੰਦੇ ਨੌਨਿਤ ਜੀ ਤੁਸੀਂ ਤਾਂ ਬੜੇ ਸ਼ਾਸਤਰ ਪੜ੍ਹੇ ਹੋਏ ਨੇ, ਤੁਹਾਨੂੰ ਸਮਝਾਉਣਾ ਕੋਈ ਔਖਾ ਨਹੀਂ ਹੋਵੇਗਾ, ਕਿਉਂਕਿ ਤੁਸੀਂ ਸ਼ਾਸਤਰ ਪੜ੍ਹੇ ਹੋਏ ਨੇ, ਵੇਦ ਪੜ੍ਹੇ ਹੋਏ ਨੇ, ਪੁਰਾਣ ਪੜ੍ਹੇ ਹੋਏ ਨੇ, ਪੜ੍ਹਿਆ ਲਿਖਿਆ ਸੀ ਨਾ ਨੌਨਿਤ। ਉਹ ਮਹਾਰਾਜ ਜੀ ਨਾਲ ਚਰਚਾ ਕਰਨ ਲਈ ਆਇਆ, ਪੁੱਛਦਾ ਵੀ ਕੇਸ ਕਿਉਂ ਰਖਾਏ ਨੇ ਤੁਸੀਂ ਆਪਣੇ ਖਾਲਸੇ ਨੂੰ, ਕੇਸਾ ਧਾਰੀ ਕਿਉਂ ਬਣਾਇਆ। ਮਹਾਰਾਜ ਜੀ ਕਹਿੰਦੇ ਨੌਨਿਤ ਭੰਡਾਰੀ ਜੀ ਤੁਸੀਂ ਸ਼ਾਸਤਰ ਪੜ੍ਹੇ ਹੋਏ ਹੋ,
ਪਰ ਸੁਣ ਮੈਂ ਬੈਸ ਬਿਤਾਈ,
ਤੁਹਾਡੀ ਸਾਰੀ ਜ਼ਿੰਦਗੀ ਸ਼ਾਸਤਰਾਂ ਨੂੰ ਪੜ੍ਹਦਿਆਂ ਤੇ ਸ਼ਾਸਤਰਾਂ ਨੂੰ ਸੁਣਦਿਆਂ ਬੀਤੀ ਹੈ। ਤੁਸੀਂ ਆਪਣਾ ਸਾਰਾ ਜੀਵਨ ਸ਼ਾਸਤਰਾਂ ਨੂੰ ਪੜ੍ਹਦਿਆਂ ਤੇ ਸੁਣਦਿਆਂ ਬਤੀਤ ਕੀਤਾ ਹੈ।
ਇਹ ਗੱਤ ਲਖੀ ਕਹਿੰਦਾ ਤੁਮ ਪਾਈ,
ਗੱਤ ਤੁਸੀਂ ਜਾਣੀ ਹੈ ਜਾਂ ਨਹੀਂ ਜਾਣੀ, ਜਿਹੜੀ ਅਸੀਂ ਸਮਝਾਉਣ ਲੱਗੇ ਹਾਂ ਇਹ ਹਾਲਤ, ਇਹ ਗੱਤ ਤੁਸੀਂ ਜਾਣੀ ਹੈ ਜਾਂ ਨਹੀਂ ਜਾਣੀ।
ਧਰਮ ਰੱਖਣ ਕੇ ਸਾਧਕ ਭਲੇ, ਸੁਨ ਕਾਦਕ ਤੇ ਆਵਤ ਚਲੇ।
ਧਰਮ ਦੀ ਰਾਖੀ ਵਾਸਤੇ ਕੇਸ ਰੱਖਣੇ ਭਲੇ ਹਨ। ਜੇ ਆਪਣਾ ਧਰਮ ਰੱਖਣਾ ਤੇ ਧਰਮ ਦੀ ਰਾਖੀ ਵਾਸਤੇ ਕੇਸ ਹੋਣੇ ਜ਼ਰੂਰੀ ਨੇ। ਔਰ ਇਹ ਗੱਲ ਅੱਜ ਦੀ ਨਹੀਂ, ਤੁਸੀਂ ਸ਼ਾਸਤਰਾਂ ਵਿੱਚ ਪੜ੍ਹੀ ਹੋਣੀ ਹੈ ਨੌਨਿਤ ਭੰਡਾਰੀ ਜੀ, ਵੇਦਾਂ ਵਿੱਚ ਪੜ੍ਹੀ ਹੋਣੀ ਹੈ ਕਿ ਕੇਸ ਜਿਹੜੇ ਰੱਖਣੇ ਨੇ ਇਹ ਸਨਕ ਸਨਾਤਨ ਸੰਤ ਕੁਮਾਰ ਜੈਸੇ ਜਿਹੜੇ ਮੁੱਢ ਤੋਂ ਆਦਿ ਦੇਵਤੇ ਹੋਏ ਨੇ ਉਹਨਾਂ ਨੇ ਵੀ ਕੇਸ ਰੱਖੇ ਹੋਏ ਨੇ, ਉਹਨਾਂ ਨੇ ਵੀ ਕੇਸਾਂ ਨੂੰ ਧਾਰਨ ਕੀਤਾ ਹੋਇਆ ਹੈ ਔਰ ਇਹ ਮੁੱਢ ਤੋਂ ਚੱਲਦੇ ਆ ਰਹੇ ਨੇ।
ਭਾਰਤ ਖੰਡ ਬਿਕਾ ਸ਼ੁਭ ਦੇਸ਼,
ਭਾਰਤ ਖੰਡ ਦਾ ਸ਼ੁਭ ਦੇਸ਼ ਹੈ।
ਕੇਸ ਰੱਖਣਾ ਧਰਮ ਵਿਸ਼ੇਸ਼,
ਕੇਸ ਰੱਖਣਾ ਵਿਸ਼ੇਸ਼ ਹੈ। ਭਾਰਤ ਖੰਡ ਦੀ ਭੂਮੀ ਤੇ ਮੁੱਢ ਤੋਂ ਹੀ ਇਹ ਮਰਿਆਦਾ ਰਹੀ ਹੈ ਕਿ ਜਿੰਨੇ ਰਿਸ਼ੀ ਮੁਨੀ ਤਪਸਵੀ ਅਵਤਾਰ ਹੋਏ ਨੇ, ਪੈਗੰਬਰ ਹੋਏ ਨੇ, ਸਭ ਕੇਸਾ ਧਾਰੀ ਸਨ। ਜਿੰਨੇ ਦੇਵੀ ਦੇਵਤੇ ਹੋਏ ਨੇ, ਮਹਾਭਾਰਤ ਦਾ ਜੰਗ ਹੋਇਆ ਉਹਦੇ ਵਿੱਚ ਜਦੋਂ ਸ਼੍ਰੀ ਮੱਧ ਭਾਗਵਤ ਗੀਤਾ ਦੀ ਰਚਨਾ ਕੀਤੀ ਜਾਂਦੀ ਹੈ ਤੇ ਉਸ ਗੀਤਾ ਦੇ ਵਿੱਚ ਸ਼੍ਰੀ ਅਰਜਨ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਕੇਸ਼ਵ ਕਹਿ ਕੇ ਸੰਬੋਧਨ ਕਰਦਾ ਹੈ। ਉਹ ਕਹਿੰਦਾ ਹੇ ਕੇਸ਼ਵ, ਸਵਾਲ ਜਦੋਂ ਕਰਦਾ ਤੇ ਕੇਸ਼ਵ ਕਹਿੰਦਾ, ਕੇਸ਼ਵ ਕਿਸ ਨੂੰ ਕਹਿੰਦੇ ਨੇ, ਕੇਸਾਂ ਵਾਲੇ ਨੂੰ, ਜਿਹੜਾ ਕੇਸਾਂ ਵਾਲਾ ਹੋਵੇ ਉਹਨੂੰ ਕਹਿੰਦੇ ਨੇ ਕੇਸ਼ਵ, ਜਿਹਦੇ ਸਿਰ ਤੇ ਕੇਸ ਹੋਣ। ਤੋ ਇੱਥੋਂ ਸੰਕੇਤ ਮਿਲਦਾ ਕਿ ਸ਼੍ਰੀ ਕ੍ਰਿਸ਼ਨ ਕੇਸਾ ਧਾਰੀ ਸਨ। ਰਾਮ ਚੰਦਰ ਜੀ ਜਿਸ ਵੇਲੇ ਬਨਵਾਸ ਵਿੱਚ ਗਏ ਨੇ ਤੇ ਰਮਾਇਣ ਦੇ ਵਿੱਚ ਜ਼ਿਕਰ ਆਉਂਦਾ ਕਿ ਜਿਹੜੇ ਸਿਰ ਦੇ ਕੇਸ ਸਨ ਉਹਦਾ ਵੇਖਿਆ ਵੀ ਇੱਥੇ ਸਾਡੇ ਕੋਲ ਸਾਂਭੇ ਨਹੀਂ ਜਾਣੇ, ਰੋਜ਼ ਕੰਘਾ ਨਹੀਂ ਹੋ ਸਕਣਾ, ਤੇ ਕੇਸਾਂ ਦੇ ਵਿੱਚ ਉਹਨਾਂ ਨੇ ਬੋੜ ਦਾ ਦੁੱਧ ਪਾ ਕੇ ਕੇਸਾਂ ਦੀਆਂ ਜਟਾਵਾਂ ਬਣਾਈਆਂ, ਐਸਾ ਰਮਾਇਣ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ। ਫਿਰ ਉਹ ਵੀ ਕੇਸਾ ਧਾਰੀ ਸਨ। ਇਸ ਤਰ੍ਹਾਂ ਹੋਰ ਵੀ ਜਿਤਨੇ ਰਿਸ਼ੀ ਮੁਨੀ ਹੋਏ ਨੇ, ਚਾਹੇ ਉਹ ਵੇਦ ਵਿਆਸ ਸੀ, ਚਾਹੇ ਉਹ ਵਸ਼ਿਸ਼ਟ ਜੀ ਸਨ, ਚਾਹੇ ਉਹ ਬ੍ਰਹਮਾ ਦੇ ਚਾਰ ਪੁੱਤਰ ਮੰਨੇ ਨੇ ਜਿਨ੍ਹਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦਾ ਹੈ, ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ। ਉਹ ਜਿਹੜੇ ਸਨਕ ਸਨੰਦਨ ਸਨਾਤਨ ਤੇ ਸਨਤ ਕੁਮਾਰ, ਇਹ ਚਾਰ ਪੁੱਤਰ ਨੇ ਬ੍ਰਹਮਾ ਦੇ, ਇਹ ਕੁਮਾਰ ਅਵਸਥਾ ਵਿੱਚ ਰਹਿੰਦੇ ਵੀ ਕੇਸਾ ਧਾਰੀ ਨੇ। ਸ਼ਿਵ ਵੀ ਕੇਸਾ ਧਾਰੀ ਆ, ਉਹਦੇ ਸਿਰ ਦੇ ਉੱਤੇ ਜਟਾ ਜੂਟ ਨੇ। ਇਸੇ ਤਰ੍ਹਾਂ ਇਹ ਜਿੰਨੇ ਵੀ ਭਾਰਤ ਖੰਡ ਦੇ ਰਿਸ਼ੀ ਮੁਨੀ ਤਪਸਵੀ ਹੋਏ ਨੇ ਸਭ ਕੇਸਾ ਧਾਰੀ ਹੋਏ ਨੇ, ਔਰ ਕੇਸ ਰੱਖਣਾ ਹੀ ਇਹਨਾਂ ਦਾ ਵਿਸ਼ੇਸ਼ ਧਰਮ ਰਿਹਾ ਹੈ।
ਸੁਣ ਕੇ ਨੌਨਿਤ ਬੋਰ ਬਖਾਨਾ,
ਨੌਨਿਤ ਭੰਡਾਰੀ ਇਹ ਗੱਲ ਤੂੰ ਸ਼ਾਸਤਰਾਂ ਵਿੱਚ ਪੜ੍ਹੀ ਹੋਣੀ ਹੈ, ਤੈਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਹੈ। ਵੇਦਾਂ ਦੇ ਵਿੱਚ ਸ਼ਾਸਤਰਾਂ ਵਿੱਚ ਇਹਨਾਂ ਦਾ ਪ੍ਰਮਾਣ ਮਿਲਦਾ, ਪੁਰਾਣਾਂ ਦੇ ਵਿੱਚ ਇਹਨਾਂ ਦਾ ਪ੍ਰਮਾਣ ਮਿਲਦਾ ਕਿ ਕੇਸਾ ਧਾਰੀ ਨੇ। ਜਦੋਂ ਮਹਾਰਾਜ ਜੀ ਦੇ ਬਚਨ ਨੌਨਿਧ ਭੰਡਾਰੀ ਨੇ ਸੁਣੇ, ਸੁਣ ਕੇ ਨੌਨਿਧ ਭੰਡਾਰੀ ਬੋਲਿਆ,
ਆਪ ਕਹੋ ਸਭ ਸੱਚ ਪਰਮਾਨਾ।
ਕਹਿਣ ਲੱਗਾ ਮਹਾਰਾਜ ਤੁਸੀਂ ਜੋ ਕਿਹਾ ਬਿਲਕੁਲ ਸੱਚ ਕਿਹਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਤੁਸੀਂ ਜੋ ਕਹਿ ਰਹੇ ਹੋ ਵੀ ਜਿੰਨੇ ਰਿਸ਼ੀ ਮੁਨੀ ਤਪਸਵੀ ਸਾਰੇ ਕੇਸਾ ਧਾਰੀ ਸਨ, ਮਹਾਰਾਜ ਇਹ ਮੈਂ ਵੀ ਮੰਨਦਾ, ਮੈਂ ਸ਼ਾਸਤਰ ਪੜ੍ਹੇ ਹੋਏ ਨੇ, ਪੁਰਾਣ ਪੜ੍ਹੇ ਹੋਏ ਨੇ, ਉਹਨਾਂ ਵਿੱਚੋਂ ਗਵਾਹੀਆਂ ਮਿਲਦੀਆਂ ਨੇ, ਗਵਾਹੀਆਂ ਮਿਲਦੀਆਂ ਨੇ ਕਿ ਸਾਰੇ ਕੇਸਾ ਧਾਰੀ ਸਨ। ਇਹ ਗੱਲ ਮੈਂ ਵੀ ਮੰਨਦਾ ਹਾਂ ਕਿ ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਸੱਚ ਕਹਿ ਰਹੇ ਹੋ।
ਪ੍ਰਥਮ ਕੇਸ ਧਾਰੀ ਸਭ ਕੋਈ,
ਭਾਰਤ ਖੰਡ ਦੀ ਧਰਤੀ ਤੇ ਸਾਰੇ ਪਹਿਲਾਂ ਕੇਸਾ ਧਾਰੀ ਸਨ। ਕੇਸ ਕੱਟਣ ਦੀ ਮਰਿਆਦਾ ਹਿੰਦੁਸਤਾਨ ਵਿੱਚ ਨਹੀਂ ਸੀ। ਇੱਕ ਸਮਾਂ ਐਸਾ ਸੀ ਕਿ ਭਾਰਤ ਖੰਡ ਦੀ ਧਰਤੀ ਦੇ ਉੱਤੇ ਕੇਸ ਕੱਟਣ ਨੂੰ ਸਜ਼ਾ ਦਿੱਤੀ ਜਾਂਦੀ ਸੀ, ਜਿਹਨੂੰ ਮੌਤ ਤੋਂ ਵੀ ਭਿਆਨਕ ਸਜ਼ਾ। ਆ ਦਸਮ ਗ੍ਰੰਥ ਸਾਹਿਬ ਦੇ ਵਿੱਚ ਕ੍ਰਿਸ਼ਨ ਅਵਤਾਰ ਦੀ ਕਥਾ ਗੁਰੂ ਕਲਗੀਧਰ ਜੀ ਨੇ ਲਿਖੀ ਹੈ। ਜਦੋਂ ਸ੍ਰੀ ਕ੍ਰਿਸ਼ਨ ਜੀ ਰੁਕਮਣੀ ਨੂੰ ਵਿਆਹ ਕੇ ਲਿਆਏ ਨੇ, ਉਸ ਵੇਲੇ ਦਾ ਇੱਕ ਪ੍ਰਸੰਗ ਦਸਵੇਂ ਪਾਤਸ਼ਾਹ ਨੇ ਲਿਖਿਆ। ਰੁਕਮਣੀ ਨੂੰ ਵਿਆਹ ਕੇ ਲਿਆਏ ਤੇ ਉਹਦਾ ਭਰਾ ਸੀ ਰੁਕਮ, ਉਹ ਅੱਗੇ ਆ ਗਿਆ ਸ੍ਰੀ ਕ੍ਰਿਸ਼ਨ ਦੇ ਲੜਨ ਵਾਸਤੇ। ਜੰਗ ਹੋਈ ਦੋਵਾਂ ਦੀ ਤੇ ਰੁਕਮ ਹਾਰ ਗਿਆ ਕ੍ਰਿਸ਼ਨ ਤੋਂ, ਤੇ ਕ੍ਰਿਸ਼ਨ ਜੀ ਮਾਰਨ ਲੱਗੇ ਰੁਕਮ ਨੂੰ। ਤੇ ਰੁਕਮਣੀ ਨੂੰ ਤਰਸ ਆ ਗਿਆ ਆਪਣੇ ਪਤੀ ਭਗਵਾਨ ਕ੍ਰਿਸ਼ਨ ਨੂੰ, ਕਹਿਣ ਲੱਗੀ ਪਤੀ ਦੇਵ ਜੀ ਭਗਵਾਨ ਜੀ ਇਹਨੂੰ ਨਾ ਮਾਰੋ, ਮੇਰਾ ਭਰਾ ਹੈ। ਕਹਿਣ ਲੱਗੇ ਵੀ ਚਲੋ ਇਹਨੂੰ ਜਾਨੋ ਨਹੀਂ ਮਾਰਦਾ, ਪਰ ਮੌਤ ਤੋਂ ਵੀ ਭਿਆਨਕ ਸਜ਼ਾ ਅਸੀਂ ਇਹਨੂੰ ਦਿੰਦੇ ਹਾਂ। ਮੌਤ ਤੋਂ ਵੀ ਭਿਆਨਕ ਕੀ ਸਜ਼ਾ ਦਿੱਤੀ? ਉਹਦੇ ਸਿਰ ਦੇ ਜਿਹੜੇ ਕੇਸ ਸਨ, ਮੂੰਹ ਦੇ ਕੇਸ ਸਨ, ਉਹ ਕੱਟ ਦਿੱਤੇ ਗਏ। ਸਿਰ ਤੇ ਮੂੰਹ ਦੇ ਕੇਸ ਕੱਟ ਕੇ ਉਹ ਸਜ਼ਾ ਦਿੱਤੀ ਗਈ। ਕਹਿੰਦੇ ਵੀ ਇਹ ਮੌਤ ਤੋਂ ਵੀ ਭਿਆਨਕ ਸਜ਼ਾ ਹੈ, ਯਾਨੀ ਕਿ ਸਿਰ ਮੂੰਹ ਦੇ ਕੇਸ ਕੱਟਣ ਨੂੰ ਕਹਿੰਦੇ ਸੀ ਵੀ ਮੌਤ ਨਾਲੋਂ ਵੀ ਭਿਆਨਕ ਸਜ਼ਾ ਹੈ। ਇਹ ਸਜ਼ਾ ਸੀ ਕਿਸੇ ਸਮੇਂ ਚ ਹਿੰਦੁਸਤਾਨ ਦੀ ਧਰਤੀ ਤੇ। ਇਹ ਕਹਿ ਵੀ ਰਿਹਾ ਨਵਨਿਤ ਭੰਡਾਰੀ, ਕਹਿੰਦਾ ਮਹਾਰਾਜ ਇਹ ਗੱਲ ਮੈਂ ਮੰਨਦਾ ਹਾਂ ਕਿ ਇਸ ਧਰਤੀ ਤੇ, ਭਾਰਤ ਖੰਡ ਦੀ ਭੂਮੀ ਤੇ ਪਹਿਲਾਂ ਹਰ ਕੋਈ ਕੇਸਾ ਧਾਰੀ ਸੀ। ਜਿੰਨੇ ਵੀ ਲੋਕ ਸਨ, ਭਾਵੇਂ ਉਹ ਸਧਾਰਨ ਲੋਕ ਸਨ, ਭਾਵੇਂ ਉਹ ਖਾਸ ਵਿਅਕਤੀ ਸਨ, ਰਾਜੇ ਸਨ, ਮਹਾਂਪੁਰਖ ਮਹਾਤਮਾ ਸਾਧੂ ਤਪਸਵੀ ਸਨ, ਸਾਰੇ ਕੇਸਾ ਧਾਰੀ ਸਨ।
ਅਬ ਤੋ ਸਮਾਰੇ ਹੋ ਨਾ ਸੋਏ,
ਮਹਾਰਾਜ ਹੁਣ ਤਾਂ ਸਮਾਂ ਬਦਲ ਗਿਆ। ਨਵਨਿਤ ਭੰਡਾਰੀ ਕਹਿੰਦਾ ਮਹਾਰਾਜ ਹੁਣ ਉਹ ਸਮਾਂ ਨਹੀਂ ਰਿਹਾ ਜਿਹੜਾ ਉਦੋਂ ਸੀ, ਹੁਣ ਤਾਂ ਸਮਾਂ ਬਦਲ ਗਿਆ। ਹੁਣ ਤਾਂ ਕੇਸ ਕਟਾਉਂਦੇ ਨੇ ਸਾਰੇ, ਮੁਸਲਮਾਨ ਵੀ ਕਟਾਉਂਦੇ ਨੇ, ਹਿੰਦੂ ਵੀ ਕਟਾਉਂਦੇ ਨੇ, ਹੁਣ ਤਾਂ ਮੁੰਡਨ ਕੀਤਾ ਜਾਂਦਾ। ਮਹਾਰਾਜ ਹੁਣ ਉਹ ਸਮਾਂ ਨਹੀਂ ਰਿਹਾ, ਹੁਣ ਸਮਾਂ ਬਦਲ ਗਿਆ।
ਸ੍ਰੀ ਗੁਰੂ ਬਣਿਓ ਸਮਾਂ ਕਿਆ ਕਹੈ,
ਜਦੋਂ ਨਵਨਿਤ ਭੰਡਾਰੀ ਨੇ ਕਿਹਾ ਨਾ ਵੀ ਸਮਾਂ ਬਦਲ ਗਿਆ, ਮਹਾਰਾਜ ਜੀ ਕਹਿੰਦੇ ਨਵਨਿਤ ਜੀ ਇਹ ਦੱਸੋ ਵੀ ਸਮਾਂ ਕੀ ਕਹਿੰਦਾ? ਤੁਸੀਂ ਕਹਿੰਦੇ ਹੋ ਸਮਾਂ ਬਦਲ ਗਿਆ, ਦੱਸੋ ਵੀ ਸਮਾਂ ਕਿਵੇਂ ਬਦਲ ਗਿਆ, ਸਮਾਂ ਕੀ ਕਹਿੰਦਾ ਹੈ?
ਸੋ ਰੱਬ ਸੋ ਸਤ ਸੋ ਜਲ ਹੈ।
ਇਹ ਦੱਸੋ ਵੀ ਜਿਹੜਾ ਤੁਸੀਂ ਕਹਿੰਦੇ ਹੋ ਸਮਾਂ ਬਦਲ ਗਿਆ, ਸੂਰਜ ਬਦਲ ਗਿਆ, ਚੰਦਰਮਾ ਬਦਲਿਆ, ਤਾਰੇ ਬਦਲ ਗਏ ਨੇ? ਕਹਿੰਦਾ ਜੀ ਉਹ ਤਾਂ ਉਹੀ ਨੇ ਮਹਾਰਾਜ ਜੀ। ਕਹਿੰਦੇ ਫਿਰ ਸਮਾਂ ਕਿਵੇਂ ਬਦਲ ਗਿਆ? ਸਮਾਂ ਤਾਂ ਉਹੀ ਹੈ ਨਾ, ਸੋਈ ਚੰਦ ਚੜ੍ਹਾ ਸੇ ਤਾਰੇ, ਸੋਈ ਦਿਨਗਿਰ ਤਪਤ ਰਹੇ, ਗੁਰਬਾਣੀ ਦਾ ਵੀ ਮਾਂ ਵਾਕ ਹੈ। ਮਹਾਰਾਜ ਜੀ ਕਹਿੰਦੇ ਉਹੀ ਚੰਦਰਮਾ ਹੈ, ਉਹੀ ਸੂਰਜ ਹੈ, ਉਹੀ ਤਾਰੇ ਨੇ, ਉਹੀ ਜਲ ਹੈ, ਕਿ ਕਹਿੰਦੇ ਸਾਰਾ ਕੁਝ ਉਹੀ ਹੈ, ਤੇ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਵੀ ਸਮਾਂ ਬਦਲ ਗਿਆ? ਸਮਾਂ ਕੀ ਕਹਿੰਦਾ ਹੈ?
ਵਾਯੂ ਬੰਨੀ ਬਸਦਾ ਓਏ,
ਹਵਾ ਚੱਲ ਰਹੀ ਹੈ, ਉਹੀ ਅੱਗ ਹੈ, ਉਹੀ ਧਰਤੀ ਹੈ, ਬਦਲੀ ਤਾਂ ਨਹੀਂ। ਧਰਤੀ ਬਦਲੇ, ਵਾਯੂ ਬਦਲੇ, ਅਸਮਾਨ ਬਦਲੇ, ਤਾਰੇ ਬਦਲਣ, ਚੰਦਰਮਾ ਬਦਲਣ, ਤੇ ਫਿਰ ਕਹੀਏ ਵੀ ਸਮਾਂ ਬਦਲ ਗਿਆ? ਜੇ ਸਾਰਾ ਕੁਝ ਉਹੀ ਹੈ ਤੇ ਫਿਰ ਇਹ ਕਿਵੇਂ ਕਹਿ ਸਕਦੇ ਹੋ ਵੀ ਸਮਾਂ ਬਦਲ ਗਿਆ ਹੈ?
ਤੂੰ ਸਮੇਂ ਕੋ ਕਿਆ ਕਹਿ ਕੋਈ,
ਇਹਦੇ ਵਿੱਚ ਤੁਸੀਂ ਸਮੇਂ ਦਾ ਦੋਸ਼ ਲਾਉਣ ਲੱਗ ਪਏ ਹੋ, ਵੀ ਸਮੇਂ ਦਾ ਦੋਸ਼ ਕੱਢਣ ਲੱਗ ਪਏ ਹੋ। ਇਹਦੇ ਵਿੱਚ ਸਮੇਂ ਦਾ ਕੀ ਦੋਸ਼ ਹੈ?
ਆਪਣੇ ਆਪ ਕੋ ਦੋਸ਼ ਲਿਖੀ ਜਾ,
ਜਿਹੜਾ ਦੋਸ਼ ਹੈ ਇਹ ਤੁਹਾਡਾ ਆਪਣਾ ਦੋਸ਼ ਹੈ, ਸਮੇਂ ਦਾ ਦੋਸ਼ ਨਹੀਂ। ਆਮ ਅਕਸਰ ਲੋਕ ਕਹਿ ਦਿੰਦੇ ਜੀ, ਕਹਿੰਦੇ ਸਮਾਂ ਹੁਣ ਬਦਲ ਗਿਆ, ਹੁਣ ਆਹ ਚੀਜ਼ ਨਹੀਂ ਹੋਣੀ ਚਾਹੀਦੀ, ਹੁਣ ਸਮਾਂ ਬਦਲ ਗਿਆ, ਹੁਣ ਇਹ ਕੇਸ ਅੱਜ ਕੱਲ੍ਹ ਤਾਂ ਮਰਿਆਦਾ ਬਣ ਗਈ ਹੈ ਕੱਟਣ ਦੀ, ਹੁਣ ਸਮਾਂ ਬਦਲ ਗਿਆ, ਜਿਵੇਂ ਇੱਕ ਨਵਨਿਤ ਭੰਡਾਰੀ ਕਹਿ ਰਿਹਾ। ਮਹਾਰਾਜ ਕਹਿੰਦੇ ਤਾਂ ਤੁਹਾਡਾ ਆਪਣਾ ਦੋਸ਼ ਹੈ, ਤੇ ਆਪਣਾ ਦੋਸ਼ ਕੱਢਣ ਦੀ ਬਜਾਏ ਤੁਸੀਂ ਸਮੇਂ ਤੇ ਦੋਸ਼ ਦਿੰਦੇ ਹੋ, ਆਪਣਾ ਦੋਸ਼ ਕੱਢਣ ਦੀ ਬਜਾਏ ਤੁਸੀਂ ਸਮੇਂ ਤੇ ਆਰੋਪ ਦਿੰਦੇ ਹੋ। ਕਹਿੰਦੇ ਜੀ ਹੁਣ ਸਮਾਂ ਬਦਲ ਗਿਆ, ਹੁਣ ਗੁਰੂ ਘਰਾਂ ਵਿੱਚ ਜੋਤ ਨਹੀਂ ਜਗਣੀ ਚਾਹੀਦੀ, ਅੱਜ ਕੱਲ੍ਹ ਪ੍ਰਚਾਰ ਕਰਨ ਲੱਗ ਪਏ ਨੇ, ਇਹ ਜੋਤ ਕਿਉਂ ਲਾਈ ਜਾਂਦੀ, ਹੁਣ ਤਾਂ ਸਮਾਂ ਬਦਲ ਗਿਆ, ਏਡੀਆਂ ਵੱਡੀਆਂ ਲਾਈਟਾਂ ਆ ਗਈਆਂ ਨੇ, ਰਾਤ ਨੂੰ ਵੀ ਚਾਨਣਾ ਚਾੜ ਦਿੰਦੀਆਂ, ਹੁਣ ਜੋਤ ਦੀ ਕੀ ਲੋੜ ਆ, ਹੁਣ ਸਮਾਂ ਬਦਲ ਗਿਆ, ਅੱਜ ਕੱਲ੍ਹ ਇਹ ਵੀ ਪ੍ਰਚਾਰ ਕਰਦੇ ਨੇ। ਇਹ ਘਿਓ ਤਾਂ ਕਿਸੇ ਪ੍ਰੈਗਨੈਂਟ ਲੇਡੀ ਨੂੰ ਦੇ ਦੇਣਾ ਚਾਹੀਦਾ, ਉਹਦੇ ਕੰਮ ਆ ਜਾਏ। ਇੱਕ ਸੱਜਣ ਨੇ ਕਥਾ ਕੀਤੀ, ਇੱਕ ਕਰੋੜ ਦੀ ਗੱਡੀ ਤੇ ਗਿਆ ਸੀ ਕਥਾ ਕਰਨ, ਇੱਕ ਕਰੋੜ ਦੀ ਗੱਡੀ ਤੇ ਇਹੀ ਕਥਾ ਕਰਕੇ ਆਇਆ। ਕਹਿੰਦਾ ਜੀ ਇਹ ਜਿਹੜਾ ਜੋਤ ਵਿੱਚ ਤੁਸੀਂ ਦੋ ਦੋ ਚਾਰ ਚਾਰ ਕਿਲੋ ਘਿਓ ਖਤਮ ਕਰਦੇ ਹੋ, ਇਹ ਘਿਓ ਕਿਸੇ ਪ੍ਰੈਗਨੈਂਟ ਲੇਡੀ ਨੂੰ ਦੇ ਦੇਣਾ ਚਾਹੀਦਾ ਵੀ ਉਹਦੇ ਕੰਮ ਆ ਜਾਏ। ਬਾਅਦ ਵਿੱਚ ਕਿਸੇ ਸੱਜਣ ਨੇ ਘੇਰ ਲਿਆ, ਕਹਿਣ ਲੱਗਾ ਸੰਤ ਜੀ ਇੱਕ ਕਰੋੜ ਦੀ ਗੱਡੀ ਜਿਹੜੀ ਲੈਂਡ ਕਰੂਜ਼ਰ ਆ ਉਹਦੇ ਤੇ ਤੁਸੀਂ ਬਹਿ ਕੇ ਆਇਓ, ਤੁਸੀਂ 10 ਲੱਖ ਦੀ ਗੱਡੀ ਤੇ ਵੀ ਆ ਸਕਦੇ ਹੋ, ਸਫ਼ਰ ਹੀ ਕਰਨਾ। 10 ਨਹੀਂ 15 ਲੱਖ ਦੀ ਗੱਡੀ ਤੇ ਆ ਕੇ ਬਾਕੀ ਦਾ ਜਿਹੜਾ 90 ਲੱਖ ਹੈ ਜਾਂ 85 ਲੱਖ ਹੈ ਉਹ ਪ੍ਰੈਗਨੈਂਟ ਲੇਡੀਆਂ ਚ ਵੰਡੋ, ਕਿਉਂ ਨਹੀਂ ਵੰਡਦੇ? ਵੀ ਆਹ ਜਿਹੜਾ 2 ਕਿਲੋ ਦਾ ਦੇਸੀ ਘਿਓ ਹੈ ਇਹੀ ਵੰਡਣਾ ਜਿਹੜਾ ਤੁਹਾਨੂੰ ਜੋਤ ਵਾਸਤੇ ਚੁੱਭਦਾ, ਏਦਾਂ ਦਾ ਪ੍ਰਚਾਰ ਕਰ ਰਹੇ ਨੇ। ਕਹਿੰਦੇ ਜੀ ਸਮਾਂ ਬਦਲ ਗਿਆ ਹੁਣ, ਤੇ ਸਮਾਂ ਬਦਲ ਗਿਆ ਹੁਣ ਤੁਸੀਂ ਇਹ ਵੀ ਆਖੋ ਵੀ ਗੁਰੂ ਗ੍ਰੰਥ ਸਾਹਿਬ ਲੈਪਟੋਪ ਵਿੱਚ ਆ ਗਿਆ, ਹੁਣ ਤਾਂ ਸਮਾਂ ਬਦਲ ਗਿਆ, ਹੁਣ ਤਾਂ ਲੋੜ ਨਹੀਂ ਮਹਾਰਾਜ ਜੀ ਨੂੰ ਜਿਵੇਂ ਪ੍ਰਕਾਸ਼ ਕਰਨ ਦੇ, ਹੌਲੇ ਹੌਲੇ ਇਹਨਾਂ ਨੇ ਇਹ ਵੀ ਪ੍ਰਚਾਰ ਕਰਨ ਲੱਗ ਪੈਣਾ। ਇਹ ਸਾਡੀਆਂ ਪੁਰਾਤਨ ਰਵਾਇਤਾਂ ਨੇ ਜਿਨ੍ਹਾਂ ਨੂੰ ਅਸੀਂ ਤਬਦੀਲ ਨਹੀਂ ਕਰ ਸਕਦੇ, ਨਾ ਹੀ ਸਾਨੂੰ ਸਮੇਂ ਨੇ ਹੱਕ ਦਿੱਤਾ। ਇਹ ਨੌਨਿਤ ਭੰਡਾਰੀ ਵੀ ਕਹਿ ਰਿਹਾ, ਕਹਿਣ ਲੱਗਾ ਜੀ ਹੁਣ ਸਮਾਂ ਬਦਲ ਗਿਆ, ਤਬਦੀਲ ਹੋ ਗਿਆ। ਮਹਾਰਾਜ ਜੀ ਕਹਿੰਦੇ ਉਹ ਸਮੇਂ ਤੇ ਦੋਸ਼ ਦਿੰਦੇ ਹੋ, ਦੱਸੋ ਵੀ ਚੰਦ ਤਾਰੇ ਬਦਲ ਗਏ ਨੇ? ਉਹੀ ਨੇ ਨਾ, ਤੇ ਸਮੇਂ ਦਾ ਦੋਸ਼ ਕੱਢਦੇ ਹੋ, ਦੋਸ਼ ਤੁਹਾਡਾ ਆਪਣਾ, ਤੁਸੀਂ ਆਪਣਾ ਦੋਸ਼ ਨਹੀਂ ਕੱਢਦੇ।
ਰੱਖੇ ਜਾਏ ਨਸਾ ਚ ਕਈ ਜੈ,
ਅਸਲ ਗੱਲ ਤਾਂ ਇਹ ਆ ਵੀ ਤੁਹਾਡੇ ਕੋਲੋਂ ਰੱਖੇ ਨਹੀਂ ਜਾਂਦੇ, ਤੇ ਦੋਸ਼ ਸਮੇਂ ਤੇ ਕੱਢਣਾ। ਉਹ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੱਚਣ ਨੱਚ ਨਾ ਜਾਣੀ ਆਖੇ ਭੋਏ ਸੌੜੀ, ਨੱਚਣਾ ਆਉਂਦਾ ਆਪ ਨੂੰ ਨਹੀਂ, ਕਹਿੰਦੇ ਜੀ ਵਿਹੜਾ ਛੋਟਾ, ਨਾਚ ਨਾ ਜਾਣਾ ਆਂਗਨ ਟੇਢਾ, ਨੱਚਣਾ ਆਪ ਨੂੰ ਨਹੀਂ ਆਉਂਦਾ ਤੇ ਕਸੂਰ ਕੱਢਣਾ ਜ਼ਮੀਨ ਦਾ ਧਰਤੀ ਦਾ ਵੀ ਟੇਢਾ ਆਂਗਣ ਹੈ। ਕੇਸ ਆਪਣੇ ਆਪ ਕੋਲ ਨਹੀਂ ਰੱਖੇ ਜਾਂਦੇ ਤੇ ਬਹਾਨੇ ਲਾ ਲੈਣੇ ਜੀ ਹੁਣ ਸਮਾਂ ਬਦਲ ਗਿਆ, ਹੁਣ ਜ਼ਰੂਰੀ ਨਹੀਂ ਵੀ ਕੇਸ ਰੱਖਣੇ ਅਤੀ ਜ਼ਰੂਰੀ ਨੇ, ਹੁਣ ਸਮਾਂ ਬਦਲ ਗਿਆ। ਮਹਾਰਾਜ ਕਹਿੰਦੇ ਕਿੱਦਾਂ ਦਾ ਭਾਈ ਜਿਹੜਾ ਸਮਾਂ ਬਦਲ ਗਿਆ, ਤੁਹਾਨੂੰ ਤੁਹਾਡੇ ਰੂਪ ਤੋਂ ਹੀ ਤਬਦੀਲ ਕਰਕੇ ਰੱਖ ਦੇਵੇ, ਕੇਸ ਆਪ ਕੋਲ ਨਹੀਂ ਰੱਖੇ ਜਾਂਦੇ। ਉਹ ਲੂੰਬੜੀ ਸੀ, ਅੰਗੂਰ ਥੋੜੇ ਜਿਹੇ ਉੱਚੇ ਸਨ, ਹੱਥ ਨਹੀਂ ਪਹੁੰਚਿਆ, ਤੇ ਨਿਆਸ ਜੀ ਹੋ ਕੇ ਵਾਪਸ ਮੁੜੀ ਆਵੇ ਤੇ ਕਿਸੇ ਨੇ ਪੁੱਛਿਆ ਵੀ ਕੀ ਗੱਲ ਅੰਗੂਰ ਨਹੀਂ ਖਾਧੇ? ਕਹਿੰਦੀ ਖੱਟੇ ਸਨ, ਹੱਥ ਆਪ ਦਾ ਨਹੀਂ ਪਹੁੰਚਿਆ ਤੇ ਕਹਿੰਦੇ ਜੀ ਅੰਗੂਰ ਖੱਟੇ ਨੇ। ਉਹ ਹਾਲਤ ਹੈ ਇਹਨਾਂ ਲੋਕਾਂ ਦੀ ਜਿਹੜੇ ਕੇਸ ਨਹੀਂ ਰੱਖਦੇ, ਰੱਖੇ ਆਪ ਕੋਲੋਂ ਨਹੀਂ ਜਾਂਦੇ ਤੇ ਬਹਾਨਾ ਲਾਉਂਦੇ ਨੇ, ਕਹਿੰਦੇ ਜੀ ਹੁਣ ਸਮਾਂ ਬਦਲ ਗਿਆ, ਹੁਣ ਐਸਾ ਜ਼ਰੂਰੀ ਥੋੜੀ ਹੈ। ਤੋ ਏਦਾਂ ਦਾ ਉਦੋਂ ਵੀ ਪ੍ਰਚਾਰ ਸੀ ਦਸਵੇਂ ਪਾਤਸ਼ਾਹ ਦੇ ਸਮੇਂ। ਮਹਾਰਾਜ ਜੀ ਕਹਿੰਦੇ ਵੀ ਸਮੇਂ ਦਾ ਕੀ ਦੋਸ਼ ਹੈ ਇਹਦੇ ਵਿੱਚ, ਦੋਸ਼ ਤੁਹਾਡਾ ਆਪਣਾ ਵੀ ਰੱਖੇ ਤੁਹਾਡੇ ਕੋਲੋਂ ਆਪ ਨਹੀਂ ਜਾਂਦੇ, ਦਰਅਸਲ ਸੱਚ ਕਹੋ ਜੋ ਤੁਹਾਡੇ ਜ਼ੁਬਾਨ ਤੇ ਨਹੀਂ ਆਉਂਦਾ।
ਕੇਸ ਰੱਖਣ ਕੀ ਸਮਰੱਥ ਹੀ ਨੇ,
ਅਸਲ ਵਿੱਚ ਤੁਸੀਂ ਕੇਸ ਰੱਖਣ ਤੋਂ ਸਮਰੱਥ ਨਹੀਂ ਹੋ, ਤੁਸੀਂ ਕੇਸਾਧਾਰੀ ਹੋਣ ਤੋਂ ਸਮਰੱਥ ਨਹੀਂ ਹੋ, ਸਮਰੱਥਤਾ ਤੋਂ ਹੀਣੇ ਹੋ, ਕੇਸ ਰੱਖਣ ਤੋਂ ਹੀਣੇ ਹੋ, ਤੁਹਾਡੇ ਚ ਤਾਕਤ ਨਹੀਂ ਕੇਸ ਰੱਖਣ ਦੀ।
ਦੋਸ਼ ਸਮੇਂ ਪਰ ਕਲਪਨ ਕੀਨੇ,
ਦੋਸ਼ ਜਿਹੜਾ ਉਹ ਤੁਸੀਂ ਸਮੇਂ ਤੇ ਲਾਉਂਦੇ ਹੋ, ਦੋਸ਼ ਤੁਸੀਂ ਸਮੇਂ ਤੇ ਆਰੋਪਦੇ ਹੋ।
ਨੌਨਿਦ ਸੁਣੋ ਅਗਲ ਪ੍ਰਸੰਗ,
ਇਹ ਨੌਨਿਦ ਭੰਡਾਰੀ ਸੁਣ ਤੈਨੂੰ ਅਗਲਾ ਪ੍ਰਸੰਗ ਸੁਣਾਈਏ ਵੀ ਕੇਸ ਕੱਟਣ ਦੀ ਰੀਤ ਕਦੋਂ ਨੂੰ ਚੱਲੀ ਹੈ।
ਜਦ ਹਮ ਕਰਿਓ ਮੁਕਤਸਰ ਜੰਗ,
ਮਹਾਰਾਜ ਜੀ ਕਹਿਣ ਲੱਗੇ ਜਦੋਂ ਅਸੀਂ ਮੁਕਤਸਰ ਸਾਹਿਬ ਦਾ ਜੰਗ ਲੜਿਆ ਸੀ, ਮੁਕਤਸਰ ਸਾਹਿਬ ਦਾ ਜਦੋਂ ਅਸੀਂ ਜੰਗ ਲੜ ਕੇ ਆਏ ਸੀ,
ਚੱਲ ਗਏ ਜਾਣੈ ਵਈ,
ਨਦੀ ਵਹਿੰਦੀ ਆ ਉੱਥੇ ਅਸੀਂ ਚਲੇ ਗਏ,
ਕਸੂਰਪੁਰੀ ਜਬ ਰਹੀ,
ਜਦੋਂ ਕਸੂਰਪੁਰੀ ਨੇੜੇ ਰਹਿ ਗਈ,
ਉਤੋਂ ਹੁਸੈਨ ਖਾਨ ਤੈ ਮਾਲਕ,
ਉਥੋਂ ਦਾ ਇੱਕ ਹੁਸੈਨ ਖਾਨ ਨਾਮ ਦਾ ਮੁਸਲਮਾਨ ਸੀ,
ਜਿਨ ਹਮਰੋ ਸੁਨ ਤਤਕਾਲਕ,
ਜਦੋਂ ਸੁਣਿਆ ਕਿ ਗੁਰੂ ਕਲਗੀਧਰ ਜੀ ਆਏ ਨੇ ਤੇ ਉਹਨੇ ਜਦੋਂ ਇਹ ਖਬਰ ਸੁਣੀ ਸਾਡੇ ਆਉਣ ਦੀ,
ਯਾਰ ਮੁਹੰਮਦ ਪਤੇ ਵਕੀਲ,
ਉਹਨੇ ਆਪਣਾ ਇੱਕ ਵਕੀਲ ਭੇਜਿਆ ਜਿਹਦਾ ਨਾਂ ਸੀ ਯਾਰ ਮੁਹੰਮਦ,
ਟਿਕਟ ਹਮਾਰੇ ਆਏ ਸੁਸ਼ੀਲ,
ਸਾਡੇ ਕੋਲ ਆਇਆ, ਬੜਾ ਸੁਸ਼ੀਲ ਸੁਭਾਅ ਸੀ ਉਸ ਯਾਰ ਮੁਹੰਮਦ ਦਾ,
ਜਿਸ ਪਠਾਨ ਕੋ ਖਤ ਗੁਜ਼ਰਾਨੇ ਹੋ,
ਉਹਨੇ ਉਹ ਪਠਾਨ ਦਾ ਇੱਕ ਖਤ ਜਿਹੜਾ ਲਿਖਿਆ ਹੋਇਆ ਸੀ ਹੁਸੈਨ ਦਾ, ਉਹਦਾ ਲਿਖਿਆ ਹੋਇਆ ਖਤ ਸਾਡੇ ਕੋਲ ਲੈ ਕੇ ਆਇਆ,
ਮੇਲ ਕੱਟ ਕੋ ਚਾਤ ਠਾਨਿਓ,
ਕਪਟ ਦਾ ਮੇਲ ਸਾਡੇ ਨਾਲ ਕਰਨਾ ਚਾਹੁੰਦਾ ਸੀ,
ਅੰਦਰ ਗਤੀ ਜਸੂਸੀ ਔਰ,
ਅੰਦਰ ਖਾਤੇ ਉਹ ਜਸੂਸੀ ਕਰਨ ਵਾਸਤੇ ਉਹਨੇ ਭੇਜਿਆ ਸੀ,
ਸੁਦ ਕੇ ਹਿਤ ਪਹੁੰਚਿਓ ਤਿਸ ਟੋਰ,
ਖਬਰ ਲੈਣ ਵਾਸਤੇ ਸਾਡੇ ਕੋਲ ਆਇਆ ਸੀ ਵੀ ਗੁਰੂ ਜੀ ਦੇ ਕੋਲ ਕਿੰਨੀ ਕੁ ਫੌਜ ਹੈ, ਮੇਲ ਦਾ ਤਾਂ ਬਹਾਨਾ ਹੀ ਬਣਾਇਆ ਸੀ, ਅਸਲ ਵਿੱਚ ਸਾਡੇ ਕੋਲ ਉਹਨੇ ਜਸੂਸੀ ਕਰਨ ਲਈ ਭੇਜਿਆ ਯਾਰ ਮੁਹੰਮਦ ਨੂੰ।
ਇਸ ਪ੍ਰਕਾਰ ਹਮ ਜਾਣੇ ਉਹ ਪਾਜ,
ਅਸੀਂ ਉਹਨਾਂ ਦਾ ਸਾਰਾ ਪਾਜ ਜਿਹੜਾ ਸੀ ਪੜਦਾ ਸੀ ਉਹ ਚੰਗੀ ਤਰ੍ਹਾਂ ਜਾਣ ਗਏ।
ਉਹ ਵਕਾਲਤ ਕੋ ਕਿਆ ਕਾਜ,
ਅਸੀਂ ਉਹਨਾਂ ਨੂੰ ਪੁੱਛਿਆ ਵੀ ਭਾਈ ਦੱਸੋ ਵੀ ਇਹ ਵਕਾਲਤ ਦਾ ਕੀ ਕੰਮ ਹੈ।
ਰਹਿਣ ਹਮਾਰੇ ਨਿਕਟ ਵਿਅਰਥ,
ਤੁਹਾਡਾ ਸਾਡੇ ਕੋਲ ਰਹਿਣਾ ਵਿਅਰਥ ਹੈ।
ਪ੍ਰਭੂ ਕਹਾ ਆਪਣੋ ਅਰਥ,
ਤੁਸੀਂ ਸਾਡੇ ਕੋਲ ਆਪਣਾ ਕਿਹੜਾ ਅਰਥ ਪੂਰਾ ਕਰਨਾ ਚਾਹੁੰਦੇ ਹੋ?
ਅਤ ਜਿਤਾਰਥ ਹੈ ਸਰੀਤ,
ਅਰਥ ਗੱਲ ਇਹੀ ਹੈ।
ਰਹੋ ਜੀ ਰਹਿਣੋ ਭਾਵਤ ਚੀਤ,
ਰਹਿਣਾ ਤਾਂ ਰਹੋ ਪਰ ਸਾਡੇ ਕੋਲ ਰਹਿਣ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੈ। ਤੁਸੀਂ ਇੱਥੇ ਸਾਡੀ ਕੀ ਵਕਾਲਤ ਕਰਨੀ ਯਾਰ ਮੁਹੰਮਦ ਜੀ? ਇੱਥੇ ਰਹਿਣਾ ਨਾ ਰਹਿਣਾ ਤੁਹਾਡੇ ਵਾਸਤੇ ਇੱਕੋ ਜਿਹਾ ਹੈ।
ਸੁਣ ਕਰ ਹਮ ਤੇ ਸੋ ਰਹਿ ਗਏ।
ਸਤਿਗੁਰਾਂ ਜੀ ਮਹਾਰਾਜ ਜੀ ਕਹਿੰਦੇ ਸਾਡੇ ਬਚਨ ਸੁਣ ਕੇ ਉਹ ਯਾਰ ਮੁਹੰਮਦ ਸਾਡੇ ਕੋਲ ਰਹਿ ਗਿਆ।
ਇੱਕ ਦਿਨ ਮਜਸ ਮੈਂ ਤੇਰ ਭਇਓ,
ਇੱਕ ਦਿਨ ਸਾਡਾ ਦੀਵਾਨ ਸਜਿਆ ਹੋਇਆ ਸੀ। ਮਹਾਰਾਜ ਜੀ ਕਹਿੰਦੇ ਸਾਡੀ ਮਜਲਿਸ ਵਿੱਚ ਸਾਡੇ ਦਰਬਾਰ ਦੇ ਵਿੱਚ ਉਹ ਯਾਰ ਮੁਹੰਮਦ ਵੀ ਆ ਕੇ ਬੈਠ ਗਿਆ।
ਬੋਲਿਓ ਨਿਰਣਾ ਸੁਣ ਬੇ ਕਾਜੂ,
ਤੇ ਨਿਰਣਾ ਕਰਨ ਵਾਸਤੇ ਇੱਕ ਗੱਲ ਦਾ ਚਰਚਾ ਕਰਨ ਵਾਸਤੇ ਸਾਡੇ ਕੋਲ ਬੋਲਿਆ।
ਦਿਓ ਬਤਾਏ ਗਰੀਬ ਨਿਵਾਜੂ,
ਕਹਿਣ ਲੱਗਾ ਹੇ ਗਰੀਬ ਨਿਵਾਜ ਸਤਿਗੁਰੂ ਜੀ ਮੈਨੂੰ ਕਿਰਪਾ ਕਰਕੇ ਦੱਸੋ।
ਉਤੇ ਅਗਰ ਵੀ ਸਿੱਖਨ ਕੇਸ,
ਕਹਿਣ ਲੱਗਾ ਵੀ ਜਿਹੜੇ ਪਹਿਲਾਂ ਸਿੱਖ ਸਨ ਕੀ ਉਹਨਾਂ ਦੇ ਪਹਿਲਾਂ ਵੀ ਕੇਸ ਸਨ?
ਕਹਿ ਅਬਕੇ ਹੀ ਰੱਖੇ ਸੁਬੇਸ,
ਜਾਂ ਫਿਰ ਤੁਸੀਂ ਹੁਣੇ ਇਹਨਾਂ ਨੂੰ ਕੇਸਾ ਧਾਰੀ ਬਣਾਇਆ ਕਿ ਪਹਿਲਾਂ ਵੀ ਲੋਕ ਕੇਸ ਰੱਖਦੇ ਸਨ, ਜਾਂ ਤੁਸੀਂ ਹੁਣੇ ਇਹਨਾਂ ਨੂੰ ਕੇਸ ਧਾਰਨ ਕਰਕੇ ਕੇਸਾ ਧਾਰੀ ਬਣਾਇਆ ਹੈ?
ਹਮਨੇ ਤੂੰ ਸਮਝਾਇਓ।
ਮਹਾਰਾਜ ਜੀ ਕਹਿੰਦੇ ਜਦੋਂ ਯਾਰ ਮੁਹੰਮਦ ਨੇ ਸਾਨੂੰ ਇਹ ਸਵਾਲ ਕੀਤਾ ਤੇ ਸੁਣ ਕੇ ਫਿਰ ਅਸੀਂ ਉਹਨੂੰ ਇਹ ਸਾਰੀ ਗੱਲ ਸਮਝਾਈ ਸੀ ਜੋ ਉਹਨੂੰ ਬਚਨ ਕਹੇ ਸਨ। ਹੇ ਨੌਨਿਧ ਭੰਡਾਰੀ, ਉਹੀ ਬਚਨ ਅਸੀਂ ਤੈਨੂੰ ਕਹਿੰਦੇ ਹਾਂ।
ਸਭ ਪ੍ਰਸੰਗ ਅਬ ਤੂੰ ਇਹ ਸੁਣਾਇਓ,
ਸਾਰਾ ਪ੍ਰਸੰਗ ਹੁਣ ਅਸੀਂ ਤੈਨੂੰ ਸੁਣਾਉਂਦੇ ਹਾਂ।
ਹਿੰਦੂ ਤੁਰਕ ਜੇ ਪੂਰਬ ਕਾਲਾ, ਸਭ ਕੇ ਸਿਰ ਪਰ ਕੇਸ ਵਿਸਾਲਾ।
ਕਹਿਣ ਲੱਗੇ ਕਿ ਜਿੰਨੇ ਹਿੰਦੂ ਸਨ ਭਾਵੇਂ ਉਹ ਤੁਰਕ ਮੁਸਲਮਾਨ ਸਨ, ਸਾਰੇ ਕੇਸਾ ਧਾਰੀ, ਸਭ ਦੇ ਸਿਰਾਂ ਦੇ ਮੂੰਹ ਤੇ ਕੇਸ ਸਨ, ਭਾਵੇਂ ਹਿੰਦੂ ਸੀ ਤੇ ਭਾਵੇਂ ਕੋਈ ਮੁਸਲਮਾਨ ਸੀ। ਕਲਗੀਧਰ ਜੀ ਕਹਿੰਦੇ ਵੀ ਅਸੀਂ ਯਾਰ ਮੁਹੰਮਦ ਨੂੰ ਫਿਰ ਇਹ ਗੱਲ ਸਮਝਾਈ ਕਿ ਜਿੰਨੇ ਹਿੰਦੂ ਜਿਤਨੇ ਮੁਸਲਮਾਨ ਸਨ ਸਭ ਕੇਸਾ ਧਾਰੀ ਸਨ, ਸਾਰਿਆਂ ਨੇ ਕੇਸ ਰੱਖੇ ਹੋਏ ਸਨ।
ਥੋੜੇ ਦਿਵਸਨ ਤੇ ਅਬ ਹਟੇ,
ਬਸ ਥੋੜੇ ਸਮੇਂ ਤੋਂ ਹੀ ਰਵਾਇਤ ਹਟੀ ਹੈ, ਥੋੜੇ ਸਮੇਂ ਤੋਂ ਹੀ ਲੋਕਾਂ ਵਿੱਚ ਮਾੜੀ ਵਾਦੀ ਚੱਲੀ ਹੈ ਕੇਸ ਕਟਾਉਣ ਦੀ।
ਲਖੀਏ ਧਰਮ ਸਭਨ ਕੇ ਲਟੇ,
ਔਰ ਇਹ ਜਿਨ੍ਹਾਂ ਨੇ ਕੇਸ ਕਟਾਏ ਨੇ ਦਰਅਸਲ ਇਹਨਾਂ ਦੇ ਧਰਮ ਮਿਟ ਗਏ ਹਨ।
ਯਾਰ ਮੁਹੰਮਦ ਬੋਰ ਚਾਰੇ,
ਯਾਰ ਮੁਹੰਮਦ ਬੋਲਿਆ ਫਿਰ ਸਤਿਗੁਰੂ ਕਲਗੀਧਰ ਜੀ ਨੂੰ ਕਹਿਣ ਲੱਗਾ,
ਉਨਤ ਰਖਬੇ ਕੇਸ ਹਮਾਰੇ,
ਕਹਿਣ ਲੱਗੇ ਜੀ ਸਾਡੇ ਮਜ਼ਹਬ ਵਿੱਚ ਵੀ ਕੇਸ ਰੱਖਣੇ ਵਿਹਤ ਨੇ, ਸਾਡੇ ਮਜ਼ਹਬ ਦੇ ਵਿੱਚ ਵੀ ਸੁੰਨਤ ਕਰਨੀ ਤੇ ਕੇਸ ਰੱਖਣੇ ਵਿਹਤ ਹਨ।
ਕਬ ਕਿਸ ਬਿਧਾ ਤੇ ਬਤਾਓ,
ਪਰ ਹੁਣ ਤਾਂ ਸਾਡੇ ਵੀ ਕੇਸ ਕੱਟਦੇ ਨੇ, ਮੁੱਛਾਂ ਕੱਟਦੇ ਨੇ, ਸਿਰ ਤੋਂ ਕੇਸ ਕੱਟ ਦਿੰਦੇ ਨੇ, ਛਾਤੀ ਤੋਂ ਕੇਸ ਕੱਟ ਦਿੰਦੇ ਨੇ। ਇਹ ਜਿਹੜੇ ਸਾਡੇ ਵਿੱਚ ਕੇਸ ਕੱਟਣ ਦੀ ਮਰਿਆਦਾ ਚੱਲੀ ਆ, ਯਾਰ ਮੁਹੰਮਦ ਮੁਸਲਮਾਨ ਸੀ, ਕਹਿੰਦਾ ਜੀ ਇਹ ਦੱਸੋ ਵੀ ਸਾਡੇ ਵਿੱਚ ਇਹ ਮਰਿਆਦਾ ਕਦੋਂ ਦੀ ਚੱਲੀ ਹੈ?
ਸਰਬ ਵਾਰਤਾ ਸਮਝਾਵੋ,
ਤੁਸੀਂ ਕਿਰਪਾ ਕਰਕੇ ਮੈਨੂੰ ਇਹ ਸਾਰੀ ਵਾਰਤਾ ਸਮਝਾਓ।
ਤਬ ਸ਼੍ਰੀ ਬਦਨ ਸੁਨਾਏ ਉਚਰ ਕਰ,
ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਵਕਤ ਇਹ ਸਾਰੀ ਗੱਲ ਸਮਝਾਈ, ਕਹਿਣ ਲੱਗੇ
ਇਬਰਾਹਿਮ ਖਲੀਲ ਪੈਗੰਬਰ,
ਮਹਾਰਾਜ ਜੀ ਕਹਿਣ ਲੱਗੇ ਯਾਰ ਮੁਹੰਮਦ ਸੁਣ, ਤੁਹਾਡੇ ਮੁਸਲਮਾਨਾਂ ਦੇ ਵਿੱਚ ਇੱਕ ਪੈਗੰਬਰ ਹੋਇਆ ਜਿਸ ਦਾ ਨਾਂ ਸੀ ਇਬਰਾਹਿਮ ਖਲੀਲ, ਖਲੀਲ ਉੱਲਾ ਉਹਦਾ ਲਕਬ ਸੀ, ਖਲੀਲ ਉੱਲਾ ਉਹਨੂੰ ਕਹਿੰਦੇ ਸੀ। ਖਲੀਲ ਉੱਲਾ ਦਾ ਮਤਲਬ ਹੈ ਖੁਦਾ ਦਾ ਦੋਸਤ, ਇਬਰਾਹਿਮ ਉਹਦਾ ਨਾਂ ਸੀ ਤੁਹਾਡੇ ਪੈਗੰਬਰ ਦਾ।
ਇੱਕ ਔਰਤ ਵੱਲੋਂ ਕਿਸਨੇ, ਇੱਕ ਔਰਤ ਵੱਲੋਂ ਕੇ,
ਜਿਹੜਾ ਤੁਹਾਡਾ ਪੈਗੰਬਰ ਸੀ ਇਬਰਾਹਿਮ ਖਲੀਲ, ਉਹਨੇ ਇੱਕ ਔਰਤ ਵੇਖੀ, ਉਹਨੇ ਇੱਕ ਔਰਤ ਦੀ ਸੁੰਦਰਤਾ ਵੇਖੀ,
ਕਾਮ ਵਸੀ ਮਨ ਬ੍ਰਿਤੀ ਨਾ ਰੋਕੇ,
ਉਹਦਾ ਮਨ ਕਾਮ ਵਸੀ ਹੋ ਗਿਆ ਤੇ ਮਨ ਦੀ ਬ੍ਰਿਤੀ ਉਹਦੇ ਕੋਲ ਰੋਕੀ ਨਹੀਂ ਗਈ।
ਕਯੋ ਮੋਏ ਸਨ ਕਰੋ ਨਿਕਾਓ,
ਉਸ ਔਰਤ ਕੋਲ ਜਾ ਕੇ ਇਬਰਾਹਿਮ ਪੈਗੰਬਰ ਬੋਲਿਆ, ਕਹਿਣ ਲੱਗਾ ਉਸ ਔਰਤ ਨੂੰ ਕਿ ਤੂੰ ਮੇਰੇ ਨਾਲ ਨਿਕਾਹ ਕਰ ਲੈ। तू मेरे नल व्याह कर ले
सुख सों बसवान कर माओ
और मेरे घर दे विच सुख दे नाल निवास कर सुख दे नाल मेरे घर विच वासा कर
सुन औरत ने बात न मानी
ए सुन के उस औरत ने इब्राहिम दी गल नहीं मन्नी कहन लगी मैं तेरे नल शादी नहीं करा सकदी उन्हें इनकार कर दिता
रंग पैगंबर गिरा बखानी
उन्हें पैगंबर नु ए जवाब दे दिता इब्राहिम खलील नु ए जवाब दे दिता
तुव कर मैं पूर्व एक बीवी संकट हुए सप्त नी थी वे
कहन लगी के तेरे घर विच पहला ही तेरी एक बीवी रहिंदी है इब्राहिम पहला ही शादी शुदा सी कहन लगी भी तेरे घर दे विच इक पहला ही तेरी बीवी रहिंदी है ते उहदे कोल मैं जाके रहांगी ते बड़ा संकट होवेगा असी दोवें सौकणा किवें कठियां रहांगियां सौकण तां मिट्टी दी नहीं माण हुंदी सियाणियां दी कहावत है ते जीवदी जागदी सौकण मैं अपने सामने किवें वेख के जरांगी
कितक दिन गुजरे सरीत
इसे रीति दे नाल कुछ दिन होर बतीत हो गए
सी पैगंबर के बोचीत
और पैगंबर जेड़ा सी इब्राहिम उहदे मन चो इस्त्री नहीं सी भुलदी उहने इनकार तां कर दिता पर पैगंबर दा मन नहीं मन्या इब्राहिम दा मन नहीं मन्या
फिर कयो मनवा कर दीन
दीन हो के मन दे विच फिर एक दिन उस स्त्री दे कोल इब्राहिम आया
मुझसो करो निकाह परवीन
कहन लगा भी जो कुछ मर्जी कर तू मेरे नाल निकाह कर ले तू मेरे नाल विवाह कर ले
निश्चिन खुट कर रहा मम चित मैं
क्योंकि रात दिन तेरा चिंतन मेरे हृदय च चलदा रहिंदा रात दिन तेरी याद मेरे हृदय च बनी रहिंदी है
अबला कतबो मिलनो हित मैं
तेरे नाल मिलाप करन दी अबलाखा मेरे मन विच बनी रहिंदी है
जैसे तू आयस दे प्यारी
हे प्यारी जिवें तू मैनू आग्या देवेंगी हुक्म करेंगी
जैसे रहो सदा अनुसारी
उसे तरह मैं सदा तेरे अनुसारी होके तेरे अधीन होके रहांगी
लख अपने पर अधिक लुभायो
और तू मेरे ते लुभाए मान हो रही है मेरे ते मैं तेरा स्वरूप वेख के लुभाए मान हो रहा
लख अपने पर अधिक लुभायो तिस औरत ने ऐद सुनायो
जदों उस औरत ने वेख्या भी इब्राहिम मेरे ते पूरा डुल्या होया भी ये लुभाए मान है उस वेले फिर उन्हें अपना ऐद सुनाया उस औरत ने फिर उस वेले इब्राहिम नू अपना ऐद सुनाया कहन लगी
दियो तलाक दिस बीवी जमै
कहन लगी के जेड़ी तेरी पहली बीवी है ओनू तलाक दे दे जे तू मेरे नाल निकाह करना है ते जेड़ी तेरी पहली बीवी है तू ओनू तलाक दे दे
करूं निकाह तू इसो तवै
फिर मैं तेरे नाल निकाह कर सकदी हां फिर मैं तेरे नाल शादी कर सकदी हां
हुन पैगंबर काम तपायो
हुन पैगंबर काम दा तपाया होया सी वासना दा तपाया होया सी
करयो तथा त्रिया जथा बतायो
जिवें उन्ने दस्या किया उसे तरह उन्ने जाके कीता
ई तलाक प्रथम की नारी
ओ जेड़ी पहली घरवाली सी ओदी पहली बीवी सी ओनू जाके इब्राहिम ने तलाक दे दिता
कर निकाह भोगी और प्यारी
ते जेड़ी दूसरी औरत सी एदे नाल निकाह कर लिया और एदे नाल भोग विलास कीता
कितक बरक लग रम कर संग
एदा कई साल बतीत हो गए ओदे नाल रमदा रहा
समा पाए पुर बली त्रिया
समा पा के जेड़ी एदी पहली औरत सी बीवी ਉਹ ਇਹਨੂੰ ਫਿਰ ਮਿਲੀ ਆ ਕੇ
ਹੁਕਨ ਕਰੀ ਲਾਏ ਨਿਜੀਆ
ਤੇ ਉਹਦੇ ਨਾਲ ਵੀ ਇਹਨੇ ਆਪਣਾ ਸੰਬੰਧ ਕਾਇਮ ਕਰ ਲਿਆ
ਸੁਧ ਕੋ ਪਾਏ ਕ੍ਰੋਧ ਕਰ ਕਯੋ
ਹੁਣ ਜਦੋਂ ਪਹਿਲੀ ਬੀਵੀ ਜਿਹਨੂੰ ਤਲਾਕ ਦਿੱਤਾ ਹੋਇਆ ਸੀ ਅਸਲੀਅਤ ਵਿੱਚ ਹੁਣ ਧਰਮ ਜਾਗਤ ਨਹੀਂ ਸੀ ਦਿੰਦਾ ਵੀ ਉਹਦੇ ਨਾਲ ਦੁਬਾਰਾ ਸੰਬੰਧ ਕਾਇਮ ਕਰਦਾ ਕਿਉਂਕਿ ਹੁਣ ਇਹਦੀ ਇਸਤਰੀ ਨਹੀਂ ਸੀ ਰਹੀ ਤਲਾਕ ਦੇ ਚੁੱਕਾ ਸੀ ਉਹਨੂੰ ਜਦੋਂ ਇਹਦੀ ਦੂਸਰੀ ਬੀਵੀ ਨੂੰ ਪਤਾ ਲੱਗਾ ਕਿ ਇਹਨੇ ਪੁਰਾਣੀ ਇਸਤਰੀ ਨਾਲ ਸੰਬੰਧ ਕਾਇਮ ਕੀਤੇ ਨੇ ਉਹ ਬੜੀ ਗੁੱਸੇ ਵਿੱਚ ਆਈ ਉਹ ਬੜੀ ਕ੍ਰੋਧ ਵਿੱਚ ਆਈ
ਐਦ ਸ਼ਿਕਸਤ ਕੀਨ ਜਬ ਲਿਓ
ਉਹਨੇ ਉਸ ਵਕਤ ਫਿਰ ਐਦ ਦੀ ਸ਼ਿਕਸਤ ਕੀਤੀ ਵੇਖਿਆ ਵੀ ਜਿਹੜਾ ਮੈਂ ਐਦ ਕੀਤਾ ਸੀ ਉਹਦੀ ਹਾਰ ਹੋਈ ਹੈ
ਖਰਾ ਅਦੂਲ ਭੁੱਲ ਜੋ ਧਰੈ
ਇਹ ਪੈਗੰਬਰ ਹੈ ਕਿ ਇੱਕ ਪੈਗੰਬਰ ਹੋ ਕੇ ਇਹਨੇ ਸ਼ਰ੍ਹਾਂ ਦੀ ਅਦੂਲੀ ਕੀਤੀ ਹੈ ਕਿਉਂਕਿ ਸ਼ਰ੍ਹਾਂ ਇਜਾਜ਼ਤ ਨਹੀਂ ਦਿੰਦੀ ਕਿ ਜਿਸ ਬੀਵੀ ਨੂੰ ਤਲਾਕ ਦੇ ਦਿੱਤਾ ਦੁਬਾਰਾ ਉਹਦੇ ਨਾਲ ਸੰਬੰਧ ਕਰਨਾ ਨਿਕਾਹ ਕੀਤੇ ਬਿਨਾਂ ਹਾਂ ਜੇ ਨਿਕਾਹ ਕਰ ਲਵੇ ਫਿਰ ਤਾਂ ਸੰਬੰਧ ਹੋ ਜਾਏ ਨਿਕਾਹ ਤੋਂ ਬਿਨਾਂ ਸੰਬੰਧ ਕਾਇਮ ਕੀਤਾ ਸ਼ਰ੍ਹਾਂ ਇਸ ਕੰਮ ਵਾਸਤੇ ਇਜਾਜ਼ਤ ਨਹੀਂ ਦਿੰਦੀ ਇਹ ਪੈਗੰਬਰ ਹੈ ਇਬਰਾਹਿਮ ਖਲੀਲ ਤੇ ਇਹਨੇ ਪੈਗੰਬਰ ਹੋਣ ਦੇ ਬਾਵਜੂਦ ਵੀ ਸ਼ਰ੍ਹਾਂ ਤੋੜੀ ਹੈ, ਸ਼ਰ੍ਹਾਂ ਦਾ ਨਿਯਮ ਤੋੜਿਆ ਹੈ।
ਸ਼ਰ੍ਹਾਂ ਅਦੁਲ ਭੁੱਲ ਜੋ ਧਰੈ ਕੋ ਪੈਗੰਬਰ ਸੋ ਕਿਆ ਕਰੈ।
ਉਹ ਔਰਤ ਬੋਲੀ ਜਦੋਂ ਇਬਰਾਹੀਮ ਖਲੀਲ ਆਇਆ ਨਾ ਉਹਦੇ ਕੋਲ ਤੇ ਗੁੱਸੇ ਵਿੱਚ ਆਈ, ਉਹ ਕਹਿਣ ਲੱਗੀ ਹੇ ਪੈਗੰਬਰ ਇਹ ਦੱਸ ਵੀ ਜਿਹੜਾ ਬੰਦਾ ਸ਼ਰ੍ਹਾਂ ਦੀ ਅਦੂਲੀ ਕਰੇ, ਸ਼ਰ੍ਹਾਂ ਨੂੰ ਤੋੜੇ, ਸ਼ਰ੍ਹਾਂ ਦੇ ਨਿਯਮਾਂ ਨੂੰ ਤਾਰ ਤਾਰ ਕਰੇ, ਦੱਸ ਉਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ।
ਇਬਰਾਹੀਮ ਕਹੋ ਵਿਧ ਜੋਏ,
ਇਬਰਾਹੀਮ ਬੋਲਿਆ ਕਹਿਣ ਲੱਗਾ ਜਿਹੜੀ ਵਿਧੀ ਬਣਦੀ ਆ ਉਹਨੂੰ ਸਜ਼ਾ ਦੀ, ਜਿਹੜਾ ਉਹਨੇ ਪਾਪ ਕੀਤਾ ਸ਼ਰ੍ਹਾਂ ਤੋੜਨ ਦਾ,
ਉਚਿਤ ਸਜ਼ਾਏ ਦੇਣ ਕੋ ਸੋਏ,
ਉਹਨੂੰ ਸਜ਼ਾ ਦੇਣੀ ਚਾਹੀਦੀ ਆ, ਉਹ ਸਜ਼ਾ ਦੇਣ ਦੇ ਉਚਿਤ ਹੈ।
ਸ਼ਰ੍ਹਾਂ ਅਦੁਲ ਭੁੱਲ ਕੇ ਜਾਣ,
ਜਿਹਨੇ ਸ਼ਰ੍ਹਾਂ ਦੀ ਅਦੂਲੀ ਕੀਤੀ ਆ ਭੁੱਲ ਕੇ ਜਾਣ ਕੇ,
ਨਾ ਸਜ਼ਾਏ ਨਪਾਕ ਪਛਾਣ,
ਜਦੋਂ ਤੱਕ ਉਹਨੂੰ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਉਹ ਨਾਪਾਕ ਹੈ, ਉਦੋਂ ਤੱਕ ਉਹ ਅਪਵਿੱਤਰ ਹੈ, ਜਦੋਂ ਤੱਕ ਉਹਨੂੰ ਸਜ਼ਾ ਨਹੀਂ ਮਿਲਦੀ।
ਘਾਤ ਪਾਏ ਤ੍ਰਿਅਤ ਮੈਂ ਸੁਣਾਏ, ਸ਼ਰ੍ਹਾਂ ਅਧੂਲੀ ਤੁਮੋ ਕਮਾਈ।
ਇਬਰਾਹੀਮ ਨੂੰ ਨਹੀਂ ਸੀ ਪਤਾ ਵੀ ਮੈਂ ਆਪਣੇ ਵਾਸਤੇ ਹੀ ਕਹਿ ਰਿਹਾ, ਉਹ ਤਾਂ ਔਰਤ ਦਾ ਸਵਾਲ ਸੁਣ ਕੇ ਜਵਾਬ ਦੇ ਦਿੱਤਾ। ਇਹਨੂੰ ਇਹ ਨਹੀਂ ਸੀ ਪਤਾ ਵੀ ਮੈਂ ਵੀ ਸ਼ਰ੍ਹਾਂ ਤੋਂ ਅਧੂਲੀ ਕਰਕੇ ਆਇਆ, ਵੀ ਤਲਾਕਸ਼ੁਦਾ ਇਸਤਰੀ ਨਾਲ ਸੰਬੰਧ ਕਾਇਮ ਕੀਤਾ, ਤੇ ਉਹ ਸਮਾਂ ਪਾ ਕੇ ਜਿਹੜੀ ਇਹਦੀ ਦੂਸਰੀ ਬੀਵੀ ਸੀ ਬੋਲ ਪਈ, ਫਿਰ ਕਹਿਣ ਲੱਗੀ ਫਿਰ ਤੂੰ ਕਿਹੜਾ ਸ਼ਰ੍ਹਾਂ ਨਹੀਂ ਤੋੜ ਕੇ ਆਇਆ, ਤੂੰ ਵੀ ਤਾਂ ਸ਼ਰ੍ਹਾਂ ਦਾ ਨਿਯਮ ਤੋੜਿਆ ਹੈ।
ਤਲਾਕ ਰਮੀ ਤੂੰ ਫੇਰ,
ਜਿਹੜੀ ਤਲਾਕ ਸ਼ੁਦਾ ਇਸਤਰੀ ਸੀ ਜਿਸ ਨੂੰ ਤੂੰ ਤਲਾਕ ਦੇ ਚੁੱਕਾ ਸੀ, ਉਹ ਤੇਰੇ ਲਈ ਪਰਾਈ ਇਸਤਰੀ ਬਣ ਚੁੱਕੀ ਸੀ, ਉਹਦੇ ਨਾਲ ਤੂੰ ਸੰਬੰਧ ਕਾਇਮ ਕੀਤਾ,
ਜਿਤ ਸਜ਼ਾਏ ਆਪ ਕੋ ਹੇਰ,
ਇਸ ਕਰਕੇ ਤੂੰ ਸਜ਼ਾ ਦੇ ਉਚਿਤ ਹੈ, ਤੈਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਹੁਣ ਬੀਵੀ ਕੇ ਬਾਕਾ ਭੂਲ,
ਜਦੋਂ ਇਹਨੇ ਆਪਣੀ ਬੀਵੀ ਦੇ ਇਹ ਬੋਲ ਸੁਣੇ,
ਕਹੋ ਪੈਗੰਬਰ ਕਰੀ ਕਬੂਲ,
ਪੈਗੰਬਰ ਨੇ ਗੱਲ ਕਬੂਲ ਕੀਤੀ, ਕਹਿੰਦਾ ਹਾਂ ਮੇਰੇ ਕੋਲੋਂ ਇਹ ਪਾਪ ਹੋਇਆ, ਵਾਕਈ ਮੈਂ ਸ਼ਰ੍ਹਾਂ ਦਾ ਨਿਯਮ ਤੋੜਿਆ ਹੈ।
ਇਮਚਾ ਤਿਮ ਕੀ ਜੈ ਪਿਆਰੀ,
ਤੂੰ ਮੇਰੀ ਪਿਆਰੀ ਇਸਤਰੀ ਹੈ, ਹੁਣ ਤੂੰ ਜੋ ਚਾਹੇ ਕਰ ਸਕਦੀ ਹੈ।
ਮੈਂ ਸਦੀਵ ਤੇਰੇ ਅਨੁਸਾਰ,
ਮੈਂ ਸਦੀਵ ਤੇਰੇ ਅਨੁਸਾਰ ਹਾਂ, ਤੇਰੇ ਅਧੀਨ ਹਾਂ।
ਸੁਣ ਤ੍ਰਿਆ ਕਹੇ ਅੰਗ ਜੋ ਲਾਏ, ਦਿਓ ਕਟਾਏ ਇਹ ਉਚਿਤ ਸਜ਼ਾਏ।
ਇਸਤਰੀ ਫਿਰ ਉਹ ਬੋਲੀ ਇਹਦੀ ਬੀਵੀ, ਕਹਿਣ ਲੱਗੀ ਹੇ ਪੈਗੰਬਰ, ਜਿਹੜੇ ਜਿਹੜੇ ਅੰਗ ਉਸ ਇਸਤਰੀ ਦੇ ਨਾਲ ਜੁੜੇ ਸਨ, ਤੈਨੂੰ ਇਹ ਸਜ਼ਾ ਹੈ ਕਿ ਤੇਰੇ ਉਹ ਅੰਗ ਸਰੀਰ ਦੇ ਕੱਟ ਦੇਣੇ ਚਾਹੀਦੇ ਹਨ।
ਕਰ ਤਲਾਕ ਪੁਨ ਤਿਸ ਤੇ ਭੋਗ,
ਕਿ ਤੂੰ ਤਲਾਕ ਦੇ ਕੇ ਉਸ ਇਸਤਰੀ ਨੂੰ ਦੁਬਾਰਾ ਉਸ ਦੇ ਨਾਲ ਭੋਗ ਕੀਤਾ ਹੈ,
ਤੇ ਕਸ਼ਟ ਦੇਣ ਕੇ ਯੋਗ,
ਇਸ ਕਰਕੇ ਤੂੰ ਕਸ਼ਟ ਦੇਣ ਦੇ ਯੋਗ ਹੈ, ਤੇਰੇ ਉਹ ਸਰੀਰ ਦੇ ਅੰਗ ਕੱਟ ਦੇਣੇ ਚਾਹੀਦੇ ਹਨ।
ਹੁਣ ਕਹਿ ਸ਼ਰ੍ਹਾਂ ਬਾਤ ਸੱਚ ਸੋਈ,
ਹੁਣ ਪੈਗੰਬਰ ਨੇ ਗੱਲ ਸੁਣੀ, ਬਾਕੀ ਸਜ਼ਾ ਇਹੀ ਬਣਦੀ ਸੀ, ਸ਼ਰ੍ਹਾਂ ਦੇ ਨਿਯਮਾਂ ਨੂੰ ਤੋੜਨ ਦੀ ਸਜ਼ਾ ਇਹੀ ਬਣਦੀ ਸੀ।
ਦੀਨ ਹੋਏ ਬੰਦੇ ਕਰ ਦੋਏ,
ਉਸ ਵੇਲੇ ਫਿਰ ਇਹਨੇ ਦੀਨ ਹੋਇਆ ਤੇ ਆਪਣੀ ਉਸ ਔਰਤ ਅੱਗੇ ਹੱਥ ਜੋੜੇ, ਹੱਥ ਜੋੜ ਕੇ ਬੰਨ੍ਹ ਕੇ ਕਹਿਣ ਲੱਗਾ,
ਪ੍ਰਿਆ ਬਾਤ ਤੈ ਸੱਚ ਬਾਚੀ,
ਕਹਿੰਦਾ ਹੇ ਪਿਆਰੀ ਸੁਪਤਨੀ, ਹੇ ਬੀਬੀ ਜੋ ਤੂੰ ਕਹਿ ਰਹੀ ਹੈ ਬਿਲਕੁਲ ਸੱਚ ਕਹਿ ਰਹੀ ਹੈ।
ਲਿਓ ਬਚਾਏ ਚਿੱਤ ਜੇ ਰੁਚ ਰਾਚੀ,
ਪਰ ਤੂੰ ਮੈਨੂੰ ਬਚਾ ਲੈ, ਜੇ ਤੂੰ ਇਹਦਾ ਸਰੀਰ ਦੇ ਅੰਗ ਕੱਟੇਂਗੀ ਮੇਰੀ ਮੌਤ ਹੋ ਜਾਏਗੀ, ਤੇ ਤੂੰ ਮੈਨੂੰ ਬਚਾ ਲੈ, ਮੈਂ ਹੁਣ ਤੇਰੀ ਸ਼ਰਨ ਵਿੱਚ ਆ, ਤੂੰ ਮੇਰੇ ਨਾਲ ਜੇ ਪ੍ਰੀਤ ਕਰਦੀ ਆ ਥੋੜੀ ਜਿੰਨੀ ਵੀ, ਤੇ ਮੈਨੂੰ ਬਚਾ ਲੈ,
ਜਿੱਦਾਂ ਸਜ਼ਾਏ ਹੋਏ ਵੀ ਜਾਏ,
ਹਾਂ ਜਿਹਦੇ ਨਾਲ ਮੈਨੂੰ ਸਜ਼ਾ ਵੀ ਮਿਲ ਜਾਏ ਤੇ ਮੈਂ ਜਿਉਂਦਾ ਵੀ ਰਹਾ,
ਜੀਤ ਰਹੋ ਤੁਝ ਸੋ ਤੁਕ ਪਾਏ,
ਤੇ ਮੈਂ ਜਿਉਂਦਾ ਰਹਿ ਕੇ ਤੇਰੇ ਨਾਲ ਰਹਿ ਕੇ ਆਪਣਾ ਜੀਵਨ ਬਤੀਤ ਕਰ ਸਕਾਂ।
ਭਇਓ ਦੀਨ ਤ੍ਰਿਆ ਕਰਨਾ ਧਰੀ,
ਜਦੋਂ ਇਹ ਦੀਨ ਹੋ ਗਿਆ ਨਾ ਪੈਗੰਬਰ ਇਬਰਾਹੀਮ ਖਲੀਲ, ਤੇ ਉਸ ਔਰਤ ਦੇ ਮਨ ਵਿੱਚ ਦਇਆ ਆ ਗਈ, ਉਹਦੇ ਮਨ ਵਿੱਚ ਕਰੁਣਾ ਆ ਗਈ,
ਸਜ਼ਾਏ ਪਤੀ ਕੇ ਸੰਗ ਕਰੇ,
ਉਹਨੇ ਫਿਰ ਆਪਣੇ ਇਸ ਪਤੀ ਇਬਰਾਹੀਮ ਖਲੀਲ ਨੂੰ ਇਹ ਸਜ਼ਾ ਦਿੱਤੀ, ਇਹ ਸਜ਼ਾ ਮੁਕਰਰ ਕੀਤੀ।
ਹੱਥ ਲੱਗੇ ਨਾ ਕਾਟਨ ਕੀਨ,
ਕਹਿਣ ਲੱਗੀ ਵੀ ਅਸਲ ਵਿੱਚ ਤਾਂ ਮਰਿਆਦਾ ਇਹ ਬਣਦੀ ਹੈ ਕਿ ਜਿਹੜੇ ਹੱਥਾਂ ਨਾਲ ਤੂੰ ਉਸ ਇਸਤਰੀ ਨੂੰ ਸਪਰਸ਼ ਕੀਤਾ ਤੇਰੇ ਉਹ ਹੱਥ ਕੱਟ ਦੇਣੇ ਚਾਹੀਦੇ ਨੇ, ਪਰ ਇਹਨੇ ਹੱਥ ਨਹੀਂ ਕੱਟੇ।
ਤਿੰਨ ਪਲਟੇ ਕਾਟੀ ਅਸਤੀਨ,
ਉਹ ਹੱਥ ਕੱਟਣ ਦੀ ਬਜਾਏ ਜਿਹੜੀਆਂ ਕਮੀਜ਼ ਪਾਇਆ ਸੀ ਨਾ ਉਹਨੇ ਕਮੀਜ਼ ਦੀਆਂ ਬਾਹਾਂ ਕੱਟ ਦਿੱਤੀਆਂ, ਅੱਜ ਵੀ ਜਦੋਂ ਸੁੰਨਤ ਕਰਦੇ ਨੇ ਕਿਸੇ ਨੂੰ ਮੁਸਲਮਾਨ ਬਣਾਉਂਦੇ ਨੇ ਤਾਂ ਉਹਦੀਆਂ ਬਾਹਾਂ ਕੱਟੀਆਂ, ਬਾਹਾਂ ਦੀ ਜਿਹੜੀਆਂ ਕਮੀਜ਼ਾਂ ਦੀਆਂ ਬਾਹਾਂ ਨੇ ਉਹ ਕੱਟੀਆਂ ਜਾਂਦੀਆਂ ਕੱਪੜਾ, ਤੇ ਜਿਹੜਾ ਬਸਤਰੇ ਨੇ ਪਾਇਆ ਸੀ ਉਹ ਕਮੀਜ਼ ਦੀਆਂ ਬਾਹਾਂ ਕੱਟ ਦਿੱਤੀਆਂ, ਇਹਦੀਆਂ ਅਸਲ ਵਿੱਚ ਬਾਹਾਂ ਕੱਟਣ ਦੀ ਬਜਾਏ
ਲਿੰਗ ਕੱਟਣ ਤੇ ਸੁੰਨਤ ਕਰੇ,
ਔਰ ਸੁੰਨਤ ਕਰ ਦਿੱਤੀ ਇੰਦਰੀ ਕੱਟਣ ਦੀ ਬਜਾਏ ਉਹਦੀ ਸੁੰਨਤ ਕਰ ਦਿੱਤੀ।
ਅਧਰਨ ਤੇ ਦੁਆ ਮੂਚਨ ਹਰੇ,
ਔਰ ਜਿਹੜੇ ਅਧਰ ਸਨ ਬੁੱਲ ਸਨ ਉਹ ਕੱਟਣ ਦੀ ਬਜਾਏ ਉੱਪਰ ਜਿਹੜੀ ਮੁੱਛ ਸੀ ਉਹ ਮੁੱਛ ਕੱਟ ਦਿੱਤੀ ਗਈ।
ਛਾਤੀ ਪਰਤੇ ਕਤਰੇ ਬਾਰ,
ਔਰ ਇਹਦੀ ਛਾਤੀ ਕੱਟਣ ਦੀ ਬਜਾਏ ਛਾਤੀ ਦੇ ਜਿਹੜੇ ਕੇਸ ਸਨ ਉਹ ਕੱਟ ਦਿੱਤੇ ਗਏ।
ਸਿਰ ਤੇ ਜੂੜਾ ਕਾਟ ਉਤਾਰਾ,
ਔਰ ਸਿਰ ਦਾ ਜੂੜਾ ਕੱਟਣ ਦੀ ਬਜਾਏ ਸਿਰ ਕੱਟਣ ਦੀ ਬਜਾਏ ਸਿਰ ਕੱਟਣਾ ਸੀ ਸਿਰ ਕੱਟਣ ਦੀ ਬਜਾਏ ਇਹਦਾ ਸਿਰ ਦਾ ਜਿਹੜਾ ਜੂੜਾ ਸੀ ਉਹ ਕੱਟ ਦਿੱਤਾ।
ਜਿਸ ਉਮਤ ਅਵਲੋ ਕਿਉਂ ਐਸੇ,
ਕਹਿੰਦੇ ਫਿਰ ਜਿਹੜੀ ਉਸ ਉਮਤ ਸੀ ਉਹਨੂੰ ਮੰਨਣ ਵਾਲੀ ਇਬਰਾਹਿਮ ਖਲੀਲ ਨੂੰ ਜਿਹੜੇ ਲੋਕ ਮੰਨਦੇ ਸਨ ਉਹਨੂੰ ਪੂਜਦੇ ਸਨ, ਜਦੋਂ ਉਹਨਾਂ ਨੇ ਵੇਖਿਆ ਕਿ ਇਬਰਾਹਿਮ ਖਲੀਲ ਨੇ ਇਸ ਪ੍ਰਕਾਰ ਦੀ ਇਹ ਮਰਿਆਦਾ ਧਾਰਨ ਕੀਤੀ ਹੈ, ਸਾਰਿਆਂ ਨੇ ਉਹਨੂੰ ਵੇਖ ਕੇ ਉਸੇ ਤਰ੍ਹਾਂ ਕੀਤਾ। ਉਥੋਂ ਸ਼ੀਆ ਤੇ ਸੁੰਨੀ ਅੱਜ ਵੀ ਬਹੁਤ ਮੁਸਲਮਾਨ ਇਹ ਕਹਾਣੀ ਸੁਣਾਉਂਦੇ ਨੇ, ਇਸ ਅਸਲੀਅਤ ਹੈ, ਬਹੁਤ ਮੁਸਲਮਾਨ ਦੱਸਦੇ ਨੇ ਵੀ ਇਹ ਸੁੰਨਤ ਦੀ ਮਰਿਆਦਾ ਇਸੇ ਤਰ੍ਹਾਂ ਹੀ ਚੱਲੀ ਹੈ। ਇਹ ਇਬਰਾਹਿਮ ਖਲੀਲ ਨੂੰ ਸਜ਼ਾ ਦਿੱਤੀ ਗਈ ਸੀ, ਉਹ ਸਜ਼ਾ ਜਿਹੜੀ ਉਹਦੀ ਉਮਤ ਸੀ ਇਬਰਾਹਿਮ ਖਲੀਲ ਉੱਲਾ ਨੂੰ ਮੰਨਣ ਵਾਲੀ ਉਹਨਾਂ ਸਾਰਿਆਂ ਨੇ ਉਸ ਸਜ਼ਾ ਨੂੰ ਗ੍ਰਹਿਣ ਕੀਤਾ।
ਇਮ ਤੁਰਕਨ ਸਭ ਕੇਸ ਕਟਾਏ, ਪੂਰ ਬਲੀ ਮੇਰ ਯਾਦ ਮਿਟਾਏ,
ਇਦਾਂ ਇਹਨਾਂ ਮੁਸਲਮਾਨਾਂ ਵਿੱਚ ਕੇਸ ਕੱਟਣ ਦੀ ਰੀਤ ਚੱਲੀ, ਨਹੀਂ ਤਾਂ ਪਹਿਲਾਂ ਇਹ ਕੇਸ ਨਹੀਂ ਸਨ ਕੱਟਦੇ। ਹਜ਼ਰਤ ਮੁਹੰਮਦ ਜੀ ਕੇਸਾ ਧਾਰੀ ਸਨ, ਪਹਿਲਾਂ ਕੇਸ ਨਹੀਂ ਸਨ ਕੱਟਦੇ। ਕੇਸ ਕੱਟਣ ਦੀ ਮਰਿਆਦਾ ਇਸ ਤਰ੍ਹਾਂ ਇਹਨਾਂ ਵਿੱਚ ਚੱਲੀ ਹੈ।
ਹੁਣ ਹਿੰਦਨ ਕੀ ਸੁਣੋ ਕਹਾਣੀ,
ਹੁਣ ਮਹਾਰਾਜ ਜੀ ਕਹਿੰਦੇ ਇਹ ਤੇ ਸੀ ਮੁਸਲਮਾਨਾਂ ਦੀ ਕੇਸ ਕੱਟਣ ਦੀ ਰੀਤ ਕਿਵੇਂ ਚੱਲੀ, ਹੁਣ ਹਿੰਦੂਆਂ ਦੀ ਸੁਣੋ ਇਹਨਾਂ ਨੇ ਕੇਸ ਕੱਟਣੇ ਕਿਵੇਂ ਸ਼ੁਰੂ ਕੀਤੇ।
ਹੋਇਓ ਪਰਸ ਰਾਮ ਬਲਖਾਨੇ,
ਮਹਾਰਾਜ ਜੀ ਕਹਿੰਦੇ ਇਹਨਾਂ ਹਿੰਦੂਆਂ ਵਿੱਚ ਇੱਕ ਬੜਾ ਵੱਡਾ ਬਲੀ ਯੋਧਾ ਹੋਇਆ ਬ੍ਰਾਹਮਣ, ਉਹਦਾ ਨਾਂ ਸੀ ਪਰਸਰਾਮ।
ਕਰਤ ਯੁੱਧ ਛਤਰੀ ਸਭ ਹਾਰੇ,
ਜਿਹਨੇ 21 ਵਾਰ ਛਤਰੀਆਂ ਨੂੰ ਮਾਰਿਆ, 21 ਵਾਰ ਛਤਰੀਆਂ ਦਾ ਸੰਘਾਰ ਕੀਤਾ।
ਤਿੰਨ ਸਿਰ ਪਰਤੇ ਕੇਸ ਉਤਾਰੇ,
ਉਸ ਵੇਲੇ ਉਹਨੇ ਵੱਡੇ ਵੱਡੇ ਛਤਰੀਆਂ ਦੇ ਸਿਰਾਂ ਤੋਂ ਕੇਸ ਕੱਟ ਦਿੱਤੇ ਸਨ।
ਮੁਨੀ ਨੰਦਨ ਜਬ ਮੁੰਡਨ ਕਰੇ,
ਕਹਿੰਦੇ ਜਿਹੜਾ ਮੁਨੀ ਨੰਦ ਹੋਇਆ, ਨੰਦਾਂ ਦਾ ਰਾਜ ਚੱਲਿਆ, ਰਾਜਾ ਨੰਦ ਹੋਇਆ, ਪਿੱਛੇ ਦੀ ਕਥਾ ਬੜੇ ਵਿਸਥਾਰ ਨਾਲ ਆ ਵੀ ਚੁੱਕੀ ਹੈ, ਰਾਜੇ ਨੰਦ ਦੀ ਕਥਾ ਕਿ ਜਿਹੜਾ ਰਾਜਾ ਮੁਨੀ ਨੰਦਨ ਹੋਇਆ ਹੈ,
ਰਹੇ ਮੁੰਡਾਵਤ ਰੀਤੀ ਪਰੇ,
ਉਹਨਾਂ ਦੇ ਵਿੱਚ ਫਿਰ ਕੇਸ ਮੁੰਡਣ ਦੀ ਰੀਤੀ ਚੱਲ ਪਈ। ਉਹਦਾ ਵੇਖਿਆ ਵੀ ਜਿਹੜੇ ਪੰਡਿਤ ਨੇ ਬੜੇ ਬਲਵਾਨ ਨੇ ਤੇ ਇਹਨਾਂ ਦੀ ਅੰਦਰ ਵੜ ਕੇ ਕਿਤੇ ਮੰਤਰ ਸ਼ਕਤੀ ਨਾਲ ਸਾਡਾ ਰਾਜ ਨਾ ਖੋ ਲੈਣ, ਉਹਨਾਂ ਨੇ ਕੀ ਕੀਤਾ ਵੀ ਇਹਨਾਂ ਪੰਡਿਤਾਂ ਦੀ ਮੰਤਰ ਸ਼ਕਤੀ ਨੂੰ ਖਤਮ ਕਰਨ ਲਈ ਇਹਨਾਂ ਦੇ ਕੇਸ ਮੁੰਡਣੇ ਸ਼ੁਰੂ ਕਰ ਦਿੱਤੇ, ਔਰ ਇਹਨਾਂ ਪੰਡਿਤਾਂ ਨੂੰ ਕਿਹਾ ਵੀ ਤੁਸੀਂ ਸੂਤਰ ਬਣਾ ਕੇ ਵੇਦਾਂ ਵਿੱਚ ਰਚ ਦਿਓ ਕਿ ਹਰ ਇੱਕ ਨੂੰ ਕੇਸ ਮੁੰਡਨ ਕਰਨੇ ਚਾਹੀਦੇ ਨੇ। ਉਦੋਂ ਫਿਰ ਇਹਨਾਂ ਵਿੱਚ ਰਾਜੇ ਨੰਦ ਤੋਂ ਬਾਅਦ ਕੇਸ ਮੁੰਡਣ ਦੀ ਰੀਤ ਚੱਲੀ।
ਹੁਣ ਕਲਯੁਗ ਮੈਂ ਰਾਜੇ ਭਏ,
ਏਦਾਂ ਕਲਯੁਗ ਦੇ ਵਿੱਚ ਰਾਜੇ ਭਏ ਹਨ,
ਜਿਹਨੂੰ ਨੰਦ ਕੀ ਲਏ,
ਇਹਨਾਂ ਨੂੰ ਜਿਹਨਾਂ ਦੀ ਸੰਗਿਆ ਸੀ ਰਾਜੇ ਨੰਦ ਦੇ ਰਾਜੇ ਉਹਨਾਂ ਨੂੰ ਕਿਹਾ ਜਾਂਦਾ ਸੀ।
ਦੁਰਕੈ ਬਿਪਰਨ ਬਰਨੀ ਕਰੈ,
ਜਿਹੜੇ ਬ੍ਰਾਹਮਣ ਸਨ ਉਹ ਲੁਕ ਕੇ ਮੰਤਰ ਪੜ੍ਹਦੇ ਸਨ,
ਅਮਰੇ ਰਾਜ ਨਾਸ਼ ਹੋਏ ਡਰ,
ਇਹਨਾਂ ਨੂੰ ਇਹ ਡਰ ਸੀ ਵੀ ਜੇ ਇਹ ਬ੍ਰਾਹਮਣ ਮੰਤਰ ਪੜ੍ਹਦੇ ਰਹਿਣਗੇ ਤੇ ਸਾਡਾ ਰਾਜ ਖਤਮ ਕਰ ਦੇਣਗੇ।
ਜਿਹਨੂੰ ਵਿਚਾਰੇ ਇਹੀ ਉਪਾਏ, ਸਭ ਬਿਪਰਨ ਕੇ ਸਿਰ ਮੁੰਡਵਾਏ,
ਉਹਨਾਂ ਨੇ ਵਿਚਾਰ ਕਰਕੇ ਕੀ ਕੀਤਾ, ਕਲਯੁਗ ਦੇ ਜਿਹੜੇ ਰਾਜੇ ਨੰਦ ਸਨ ਉਹਨਾਂ ਨੇ ਉਹਨਾਂ ਸਾਰੇ ਬ੍ਰਾਹਮਣਾਂ ਨੂੰ ਪਕੜ ਕੇ ਜ਼ਬਰਦਸਤੀ ਉਹਨਾਂ ਦੇ ਸਿਰ ਦੇ ਕੇਸ ਮੁੰਡ ਦਿੱਤੇ।
ਸੂਰ ਪ੍ਰਸੰਨ ਬਿਨ ਕੇਸ਼ ਨਾ ਹੋਏ,
ਹੁਣ ਖਾਲਸਾ ਜੀ ਕੇਸਾਂ ਤੋਂ ਬਿਨਾਂ ਦੇਵਤੇ ਪ੍ਰਸੰਨ ਨਹੀਂ ਹੁੰਦੇ। ਗੁਰੂ ਕਲਗੀਧਰ ਜੀ ਦਾ ਬਚਨ ਹੈ, ਮਹਾਰਾਜ ਜੀ ਕਹਿੰਦੇ ਕੇਸਾਂ ਹੀਣ ਨਾ ਮੰਤਰ ਫੁਰੈ, ਜਿਹੜਾ ਕੇਸਾਂ ਹੀਣ ਹੈ ਉਹਨੂੰ ਮੰਤਰ ਨਹੀਂ ਫੁਰਦਾ, ਮੰਤਰ ਸ਼ਕਤੀ ਉਹਦੇ ਅੰਦਰ ਫੁਰਦੀ ਨਹੀਂ ਹੈ ਜਿਹੜਾ ਕੇਸਾਂ ਤੋਂ ਪਤਿਤ ਹੋ ਜਾਂਦਾ ਹੈ। ਕੇਸ ਸਾਡੇ ਸਰੀਰ ਦੀ ਉਸ ਅਧਿਆਤਮਕ ਸ਼ਕਤੀ ਨੂੰ ਉਜਾਗਰ ਕਰਦੇ ਨੇ ਜਿਸ ਸ਼ਕਤੀ ਦੇ ਨਾਲ ਮੰਤਰ ਦੀ ਪੂਰਨ ਤੌਰ ਤੇ ਕਲਾ ਵਰਤਦੀ ਹੈ। ਜਿਹੜਾ ਕੇਸ ਕਟਾ ਦਿੰਦਾ ਹੈ, ਜਨਮ ਤੋਂ ਲੈ ਕੇ ਮਰਨ ਤੱਕ ਜਿਸ ਨੇ ਆਪਣੇ ਸਰੀਰ ਦੇ ਕੇਸ ਨਹੀਂ ਕੱਟੇ ਉਹਦੇ ਅੰਦਰ ਇੱਕ ਸ਼ਕਤੀ ਪੈਦਾ ਹੁੰਦੀ ਹੈ, ਇੱਕ ਸ਼ਕਤੀ ਉਜਾਗਰ ਹੁੰਦੀ ਹੈ। ਤੇ ਜਿਹੜਾ ਕੇਸ ਕਤਲ ਕਰਦਾ ਉਹਦੇ ਅੰਦਰ ਉਹ ਸ਼ਕਤੀ ਖਤਮ ਹੋ ਜਾਂਦੀ, ਮੰਤਰ ਦੀ ਸ਼ਕਤੀ ਕੰਮ ਨਹੀਂ ਕਰਦੀ। ਮਹਾਰਾਜ ਜੀ ਕਹਿੰਦੇ ਇਹਨਾਂ ਪੰਡਤਾਂ ਦੇ ਕੇਸ ਕੱਟੇ ਤਾਂ ਜੋ ਇਹਨਾਂ ਦੀ ਮੰਤਰ ਸ਼ਕਤੀ ਨਾ ਚੱਲ ਸਕੇ, ਤੇ ਕੇਸਾਂ ਤੋਂ ਬਿਨਾਂ ਦੇਵਤੇ ਵੀ ਪ੍ਰਸੰਨ ਨਹੀਂ ਹੁੰਦੇ।
ਤੇ ਮੁੰਡਦੇ ਸਭ ਕੋਈ,
ਇਸ ਕਰਕੇ ਨਾ ਸਾਰਿਆਂ ਦੇ ਕੇਸ ਮੁੰਡ ਦਿੱਤੇ ਗਏ।
ਹਿੰਦੂ ਤੁਰਕੀ ਸੀ ਬਿਦ ਸਾਰੇ ਸਿਰ ਮੁੰਡਵਾਏ ਧਰਮ ਕੋ ਹਾਰੇ।
ਏਦਾਂ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਕੇਸ ਕੱਟਣ ਦੀ ਰੀਤ ਚੱਲੀ, ਕੇਸ ਮੁੰਡਵਾ ਕੇ ਇਹ ਆਪਣੇ ਧਰਮ ਤੋਂ ਹਾਰ ਗਏ।
ਨੌਨਿਦ ਸੁਣੀਐ ਹਿਤ ਮੁੰਡਨ ਕੋ,
ਇਹ ਨੌਨਿਦ ਦੇ ਕੇਸ ਕੱਟਣ ਦਾ ਕੇਸ ਮੁੰਡਣ ਦਾ ਹਿਤ ਸੁਣੋ।
ਕੇਸ ਰੱਖਣੋ ਰਵਾ ਸਭਨ ਕੋ,
ਕੇਸ ਰੱਖਣੇ ਸਾਰਿਆਂ ਲਈ ਯੋਗ ਹਨ।
ਚਿੰਤੇ ਬਿਨਾ ਪ੍ਰਸੰਨ ਨਾ ਦੇਵ,
ਕਿਉਂਕਿ ਇਹਨਾਂ ਕੇਸਾਂ ਤੋਂ ਬਿਨਾਂ ਦੇਵ ਵੀ ਪ੍ਰਸੰਨ ਨਹੀਂ ਹੁੰਦੇ।
ਸ਼ੁਭ ਕੇਸ ਮੁੰਡਾਵਨ ਲੇਵ,
ਇਹੋ ਜੇ ਕੇਸ ਇਹਨਾਂ ਨੇ ਮੁੰਡਾਣੇ ਸ਼ੁਰੂ ਕਰ ਦਿੱਤੇ ਹਨ।
ਬਿਨਾ ਵਿਚਾਰੇ ਦੇਖਾ ਦੇਖੇ,
ਬਿਨਾ ਵਿਚਾਰਿਆਂ ਵੇਖਾ ਵੇਖੀ ਇਹਨਾਂ ਨੇ ਕੇਸ ਕੱਟਣੇ ਸ਼ੁਰੂ ਕਰ ਦਿੱਤੇ।
ਸਾਰੀ ਰੀਤ ਪਏ ਦੁਰਭੇਖੇ,
ਸਾਰੀ ਰੀਤ ਧਾਰਨ ਕਰਕੇ ਦੁਰਭੇਖੀ ਬਣ ਗਏ ਕੇਸ ਕੱਟ ਕੇ।
ਰਚੇ ਸੋ ਈਸ਼ਰ ਮਨੁੱਖ ਦੇ,
ਅਕਾਲ ਪੁਰਖ ਪਰਮੇਸ਼ਰ ਨੇ ਜਿਹੜੀ ਇਹ ਮਨੁੱਖਾ ਦੇ ਰਚੀ ਹੈ।
ਕਰੇ ਉਹ ਸੁਭਾਏ ਮਾਨ ਛਬ ਗਰੇ,
ਉਹਨੇ ਜਦੋਂ ਇਹ ਸਰੀਰ ਨੂੰ ਸੁਭਾਏ ਮਾਨ ਕੀਤਾ, ਇਹਦੀ ਛਵੀ ਬਣਾਈ।
ਉੱਤਮ ਅੰਗ ਪਰ ਸੁੰਦਰ ਕਰੇ,
ਸਰੀਰ ਦਾ ਜਿਹੜਾ ਸਭ ਤੋਂ ਉੱਤਮ ਅੰਗ ਸਿਰ ਹੈ, ਉਸ ਸਿਰ ਦੇ ਉੱਤੇ ਪਰਮੇਸ਼ਰ ਨੇ ਕੇਸ ਰੱਖੇ, ਯਾਨੀ ਕਿ ਇੰਨਾ ਅਦਬ ਪਰਮੇਸ਼ਰ ਨੇ ਇਹਨਾਂ ਕੇਸਾਂ ਦਾ ਰੱਖਿਆ।
ਰੂਪ ਕੇਸਨ ਤੇ ਧਰੇ,
ਔਰ ਕਹਿੰਦੇ ਕੇਸਾ ਧਾਰੀ ਬਣਾਇਆ ਇਸ ਜੀਵ ਨੂੰ।
ਤਿੰਨੇ ਮੁੰਡਾਏ ਵਿਚਾਰ ਬਹੀਨੇ,
ਕੇਸਾਂ ਨੂੰ ਇਹ ਜੀਵ ਵਿਚਾਰ ਤੋਂ ਵਿਹੂਣਾ ਹੋ ਕੇ ਮਨਾਉਂਦਾ, ਤੇ ਪਰਮਾਤਮਾ ਦੀ ਜਿਹੜੀ ਸਾਬਤ ਸੂਰਤ ਆ ਉਹਨੂੰ ਭੰਨ ਕੇ ਬੇਈਮਾਨ ਬਣਦਾ ਹੈ।
ਧਰਮ ਚਾਤਰਤਾ ਅਤੇ ਤਚੀਨੇ,
ਉਹਨੇ ਦੀ ਧਰਮ ਦੀ ਸੁੰਦਰਤਾ ਖਤਮ ਹੋ ਜਾਂਦੀ ਹੈ।
ਸਭ ਜਗ ਮੈਂ ਫੈਲੀ ਦੁਰਮਤੀ,
ਸਾਰੇ ਜਗਤ ਵਿੱਚ ਏਦਾਂ ਦੀ ਦੁਰਮਤ ਫੈਲ ਗਈ ਹੈ।
ਕੋ ਹਟ ਸਕੈ ਰੀਤ ਬਿਕ ਅਤੀ,
ਹੁਣ ਏਦਾਂ ਦੀ ਜਿਹੜੀ ਰੀਤ ਚੱਲੀ ਆ ਹੁਣ ਕੌਣ ਹਟੇ ਕੌਣ ਰੋਕੇ।
ਤਿਸ ਬਿਦ ਕੇ ਸਲੋਕ ਰਚ ਰਾਖੇ,
ਉਹਨਾਂ ਬ੍ਰਾਹਮਣਾਂ ਨੇ ਕੀ ਕੀਤਾ, ਉਹਨਾਂ ਨੇ ਸਲੋਕ ਬਣਾ ਦਿੱਤੇ, ਸਲੋਕ ਰਚ ਰਚ ਕੇ ਵੇਦਾਂ ਵਿੱਚ ਆਖੇਪ ਕਰ ਦਿੱਤੇ।
ਵਿੱਚ ਪੁਰਾਣ ਦਿਖਾਵਤ ਸਾਕੇ,
ਪੁਰਾਣਾਂ ਦੇ ਵਿੱਚ ਕਥਾਵਾਂ ਲਿਖ ਦਿੱਤੀਆਂ ਵੀ ਕੇਸ ਮੁੰਡਨ ਕਰਨੇ ਚਾਹੀਦੇ ਨੇ।
ਪੂਰਬਲੀ ਨੇ ਰੀਤ ਵਿਚਾਰੇ,
ਔਰ ਜਿਹੜੀ ਪੂਰਬਲੀ ਮਰਿਆਦਾ ਸੀ ਉਹਨਾਂ ਨੂੰ ਇਹਨਾਂ ਨੇ ਨਹੀਂ ਵਿਚਾਰਿਆ।
ਕੇਸ ਦਿਜ ਅਦਿਜ ਵੀ ਸਿਰ ਧਾਰੈ,
ਔਰ ਜਿਹੜੇ ਕੇਸ ਸਨ ਉਹ ਸਾਰੇ ਰੱਖਦੇ ਸਨ, ਭਾਵੇਂ ਕੋਈ ਬ੍ਰਾਹਮਣ ਸੀ ਭਾਵੇਂ ਕੋਈ ਛਤਰੀ ਸੀ, ਇਹਨਾਂ ਨੇ ਉਹ ਸਾਰੀ ਮਰਿਆਦਾ ਖਤਮ ਕਰ ਦਿੱਤੀ।
ਸ਼੍ਰੀ ਮੁਖ ਤੇ ਸੁਨ ਵਾਕ ਸੁਣਾਏ,
ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਕ ਸੁਣਾਏ।
ਨੌਨਿਦ ਖੱਤਰੀ ਸੱਚ ਲੱਕ ਪਾਏ,
ਨੌਨਿਦ ਭੰਡਾਰੀ ਨੇ ਮਹਾਰਾਜ ਜੀ ਦੇ ਬਚਨ ਸੁਣੇ ਤੇ ਇੱਕ ਇੱਕ ਬਚਨ ਸਾਰਥਕ ਜਾਣਿਆ ਕਿ ਕਲਗੀਧਰ ਜੋ ਕਹਿ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਨੇ।
ਧੰਨ ਧੰਨ ਗੁਰ ਕਹਿ ਕਰ ਨਮੋ,
ਕਹਿਣ ਲੱਗਾ ਧੰਨ ਹੋ ਬਾਜਾਂ ਵਾਲੇ ਸਤਿਗੁਰੂ, ਧੰਨ ਹੋਏ ਕਹਿ ਕੇ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ।
ਆਪਣੇ ਘਰ ਗਮਨੇ ਉਤੇ ਸਮੋ,
ਔਰ ਉਸ ਵਕਤ ਤੇ ਆਪਣੇ ਘਰ ਨੂੰ ਚਲਾ ਗਿਆ।
ਪ੍ਰਭ ਜੀ ਬਸੈ ਆਗਰੇ ਮਾਏ,
ਸਤਿਗੁਰੂ ਜੀ ਇਸ ਤਰ੍ਹਾਂ ਆਗਰੇ ਸ਼ਹਿਰ ਵਿੱਚ ਰਹਿ ਰਹੇ ਨੇ।
ਦਰਸ਼ਨ ਹਿੱਤੇ ਆਵੇ ਇੱਕ ਜਾਏ,
ਦਰਸ਼ਨਾਂ ਵਾਸਤੇ ਕਾ ਰਹੇ ਨੇ ਇੱਕ ਜਾ ਰਹੇ ਨੇ।
ਸੁੰਦਰ ਮੰਦਰ ਉਪ ਬਨ ਬਿਕੈ,
ਸੋਹਣਾ ਮੰਦਿਰ ਹੈ ਬਾਗ ਵਿੱਚ ਜਿੱਥੇ ਸਤਿਗੁਰੂ ਜੀ ਉਤਰੇ ਹੋਏ ਨੇ।
ਸਗਨ ਤਰੋਵਰ ਹਰੀਲ ਪਿਕੈ,
ਸੋਹਣੇ ਸੰਘਣੇ ਸੰਘਣੇ ਦਰਖਤ ਹਨ।
ਕੁੰਜਤ ਨਾਨਾ ਰੰਗ ਬਿਅੰਗ,
ਨਾਨਾ ਪ੍ਰਕਾਰ ਦੇ ਸੋਹਣੇ ਪੰਛੀ ਉਹਨਾਂ ਦਰਖਤਾਂ ਦੇ ਉੱਤੇ ਚਹਿ ਚਹਾਉਂਦੇ ਹਨ।
ਸ਼ੁਭਦ ਬਾਗ ਪਲ ਫੁਲਨ ਸੰਗ,
ਬਾਗ ਬੜਾ ਸੋਹਣਾ ਸ਼ੋਭਦਾ ਫਲਾਂ ਤੇ ਫੁਲਾਂ ਨਾਲ।
ਭਾਵ ਸੁਰਿਤ ਬਸਰੀ ਕਨਕੂਰ,
ਮੀਂਹ ਦੀ ਰੁੱਤ ਹੈ ਮੀਂਹ ਪੈਂਦਾ, ਆਕਾਸ਼ ਵਿੱਚ ਕਾਲੀਆਂ ਘਟਾਵਾਂ ਛਾਉਂਦੀਆਂ ਨੇ।
ਠੋਰ ਠੋਰ ਬੋ ਮੋਰ ਨਿਸ਼ੋਰ,
ਥਾਵਾਂ ਤੇ ਮੋਰ ਬੋਲਦੇ ਨੇ ਬੜੇ ਸੁੰਦਰ ਬਬੀਹੇ ਬੋਲਦੇ ਨੇ।
ਚਿਤ ਪ੍ਰਫੁੱਲਤ ਭਈ ਜਲ ਪਰ ਕੈ,
ਪਾਣੀ ਦੇ ਨਾਲ ਪ੍ਰਫੁੱਲਤ ਹੋ ਰਹੀ ਹੈ।
ਨਿਕਸਿਓ ਵੈਰ ਸਰੋਵਰ ਭਰ ਕੈ,
ਸਰੋਵਰਾਂ ਵਿੱਚੋਂ ਵੀ ਪਾਣੀ ਭਰ ਕੇ ਬਾਹਰ ਨੂੰ ਨਿਕਲਿਆ ਹੋਇਆ ਹੈ।
ਵੇਗ ਗਾਮਨੀ ਸਲਤਾ ਹੋਈ,
ਜਮਨਾ ਵਗਦੀ ਉਹ ਵੀ ਭਰ ਕੇ ਵਗ ਰਹੀ ਬੜੀ ਤੇਜ਼ੀ ਨਾਲ।
ਸਭ ਤਪਤ ਹਤੀ ਸੀਤਲ ਸਭ ਕੋਈ।
ਗਰਮੀ ਖਤਮ ਹੋ ਗਈ, ਬੜੀ ਸੋਹਣੀ ਸ਼ੀਤਲਤਾ, ਬੜੀ ਸੋਹਣੀ ਠੰਡਕ ਚਾਰੇ ਪਾਸੇ ਹੈ।
ਬਸੈ ਬਾਗ ਮੈਂ ਗੁਰੂ ਚੁਮਾਸਾ, ਸਿੱਖ ਸੰਗਤ ਕੀ ਪੁਰਬਤ ਆਸਾ।
ਸਤਿਗੁਰੂ ਜੀ ਬਾਗ ਚ ਰਹਿ ਕੇ ਚੁਮਾਸਾ ਕੱਟ ਰਹੇ ਨੇ, ਐਸੇ ਗਰੀਬ ਨਵਾਜ ਜੋ ਆਪਣੀਆਂ ਸਿੱਖ ਸੰਗਤਾਂ ਦੀਆਂ ਆਸਾਂ ਪੂਰਨ ਕਰਦੇ ਹਨ।
ਕਬ ਕਬ ਮੇਲ ਸ਼ਾਹ ਤੋਂ ਬਣੇ,
ਕਦੇ ਕਦੇ ਬਹਾਦਰ ਸ਼ਾਹ ਨੂੰ ਮਹਾਰਾਜ ਜੀ ਮਿਲਦੇ ਹਨ।
ਕਵੀ ਸੰਤੋਖ ਸਿੰਘ ਸੋ ਅਬ ਭਨੈ,
ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸਤਿਗੁਰਾਂ ਦੇ ਉਹ ਸਾਰੇ ਪ੍ਰਸੰਗ ਦੱਸਦਾ ਹਾਂ ਕਿਵੇਂ ਬਹਾਦਰ ਸ਼ਾਹ ਨਾਲ ਸਤਿਗੁਰਾਂ ਦਾ ਮੇਲ ਹੁੰਦਾ ਹੈ, ਬਚਨ ਬਿਲਾਸ ਹੁੰਦੇ ਹਨ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਅਛੁਤ ਹੈ ਪਾਰ ਬ੍ਰਹਮ,
ਅਗਨਾਸੀ ਅਗਨਾਸੀ।
ਹੇ ਪੂਰਨ ਹੈ ਸਰਬਮੈ,
ਦੁਖ ਭੰਜਨ ਗੁਣ ਤਾਸ।
ਹੇ ਸੰਗੀ ਹੈ ਨਿਰੰਕਾਰ,
ਨਿਰਗੁਣ ਸਭ ਟੇਕ।
ਹੇ ਗੋਬਿੰਦ ਹੈ ਗੁਣ ਨਿਧਾਨ,
ਜਾਂਕੀ ਸਦਾ ਬਿਬੇਕ।
ਅਪਰੰਪਰ ਹਰ ਹਰੇ,
ਹੈ ਪੀਓਣ ਹਾਰੇ।
ਹੇ ਸੰਤ ਕੈ ਸਦਾ ਸੰਗ,
ਧਾਰਾ ਆਧਾਰੇ।
ਠਾਕੁਰ ਹੋ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਈ।
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋਈ।
ਆਏ ਪ੍ਰਭ ਸ਼ਰਣਾਗਤੀ,
ਪਾਨਿਦ ਦਿਆਲੀ।
ਇਕ ਅੱਖਰ ਹਰ ਮਨ ਬਸਤ,
ਨਾਨਕ ਉਹ ਦਿਨਿਆਲ।
ਵਾਹਿਗੁਰੂ ਨਾਮ ਜਹਾਜ ਹੈ,
ਲੜੇ ਸੋ ਤੇਰੇ ਪਾਰੇ।
ਜੋ ਸ਼ਰਧਾ ਕਰ ਸੇ ਬੰਦੇ,
ਔਰ ਪਾਰੇ ਉਤਾਰ ਨਾਰੇ।
ਵਾਹਿਗੁਰੂ ਨਾਮ ਜਹਾਜ ਹੈ,
ਲੜੇ ਸੋ ਤੇਰੇ ਪਾਰੇ।
ਜੋ ਸ਼ਰਧਾ ਕਰ ਸੇ ਬੰਦੇ,
ਔਰ ਪਾਰੇ ਉਤਾਰ ਨਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।